दंडौत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने सिंघां नूं पुरानी वार्ता सुनाई है कि सतगुरु अर्जन देव सच्चे पातशाह जी ने प्रसन्न हो के भाई बैलो नूं वरदान दिता सी कि जिन्ने भी भूत प्रेत ने ओ तेरे वस दे विच रहणगे। उस तों बाद सतगुरु जी कहिंदे ने कि इन्हां दी वंश दे विच ही इह रीति चली आउंदी है कि जिहड़े भी भाई बैलो दे कुल दे अगों हुंदे ने उन्हां दे वस दे विच भूत प्रेत हमेशा रहिंदे ने। कल इथों तक कथा पहुंची सी, अज इथों अगे मैं प्रारंभ करदा।
बैठे सतगुर गाथ बताई इतने में किन जाए सुनाई।
ग्रंथाकार भाई संतोख सिंह जी लिखते ने कि सतगुरां ने बैठ के इस तरह की गाथा सारे सिंघां नूं सुनाई इन्ने चिर नूं किसी आदमी ने जाके भाई भगतू दे घर दे विच ये खबर दिती।
गोरी उतरे पी पर तर तरे सुन कह बाक बचन करे।
भाई भगतू दे घर जाके किसी ने गल सुनाई है कि सतगुरु गोविंद सिंह सच्चे पातशाह जी पहुंचे हुए ने जिन्हां ने पिपल दे रुख दे थले अपना डेरा लाया।
सुन कह बाक बचन करे
भाव के जो गल बात गुरां ने ते लोकां ने कीती सी ओ सुना के कह रहा है कि गुरु जी ने इस तरह दे बचन तुहाडी बाबत कीते ने।
पंच पुत्र भगते के तहा एक गुरदास जिनो त्रिया महा।
पाप के भगता ते नहीं सी ओ ते चढ़ाई कर चुका है पर जेड़े भाई भगती दे पंज पुत्र ने उन्हां दा वासा सी भगते पिंड दे विच।
पंच पुत्र भगते के तहा
ग्रंथाकार भाई संतोख सिंह जी लिखते ने कि पंज पुत्र सन भाई भगते दे उन्हां दे विचों सारिआं तों वड्डे दा नाम सी गुरदास जनेऊ त्रिया महा। दो घर वालियां सन भगते दीआं दो व्याह होए सन इस करके जिहड़ी वड्डी औरत सी भाव के जिहदे नाल भगते ने पहला व्याह करवाया सी उहदे विचों उहदा इक पुत्र सी जिहदा नाम सी गुरदास।
दुतिया पार जाते सुते पता तारा पारा मेहरा बखता।
ਤੇ ਜਿਹੜੀ ਭਾਈ ਭਗਤੇ ਦੇ ਦੂਜੀ ਘਰ ਵਾਲੀ ਸੀ ਉਹਦੇ ਵਿੱਚੋਂ ਬਾਕੀ ਦੇ ਚਾਰ ਪੁੱਤਰਾਂ ਨੇ ਜਨਮ ਲਿਆ। ਇੱਕ ਦਾ ਨਾਮ ਤਾਰਾ ਸੀ, ਇੱਕ ਦਾ ਨਾਮ ਭਾਰਾ ਸੀ, ਇੱਕ ਦਾ ਨਾਮ ਮਿਹਰਾ ਤੇ ਚੌਥੇ ਦਾ ਨਾਮ ਬਖਤਾ ਸੀ। ਇਸ ਤਰੀਕੇ ਦੇ ਨਾਲ ਦੋਵਾਂ ਘਰ ਵਾਲੀਆਂ ਦੇ ਵਿੱਚੋਂ ਪੁੱਤਰ ਪੈਦਾ ਹੋਏ। ਸਾਰੇ ਦੇ ਸਾਰੇ ਇਹ ਪੰਜ ਭਰਾ ਸਨ ਜਿਹੜੇ ਕਿ ਭਾਈ ਭਗਤੂ ਦੇ ਪੁੱਤਰ ਸਨ।
ਪੰਚੋਂ ਤਤਿਸ਼ਨ ਹੋਇ ਕਰ ਤਿਆਰ, ਏਕ ਤੁਰੰਗਮ ਸ਼ੁਭ ਸ਼ਿੰਗਾਰ।
ਜਦੋਂ ਕਿਸੇ ਨੇ ਸਤਿਗੁਰਾਂ ਦੇ ਆਉਣ ਦੀ ਖਬਰ ਇਨ੍ਹਾਂ ਪੰਜਾਂ ਨੂੰ ਦਿੱਤੀ ਹੈ, ਤਤਸ਼ਨ ਹੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਇਹ ਪੰਜੇ ਭਰਾ ਤਿਆਰ ਹੋਏ ਨੇ। ਸਤਿਗੁਰਾਂ ਦੀ ਭੇਟਾ ਕਰਨ ਦੇ ਵਾਸਤੇ ਇਨ੍ਹਾਂ ਨੇ ਇੱਕ ਬਹੁਤ ਸੁੰਦਰ ਘੋੜਾ ਸ਼ਿੰਗਾਰਿਆ।
ਜ਼ੀਨ ਰਜਤ ਕੋਈ ਉਪਰ ਪਾਏ, ਸਿਰ ਸਤਿਗੁਰ ਕੇ ਢਿਗਲੇ ਆਏ।
ਉਸ ਘੋੜੇ ਦੇ ਉੱਤੇ ਚਾਂਦੀ ਦੀ ਜਿਹੜੀ ਕਾਠੀ ਹੈ ਉਹ ਪਾਈ ਹੈ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਘੋੜੇ ਨੂੰ ਲੈ ਕੇ ਪਹੁੰਚ ਗਏ।
ਪਾਦੇ ਅਰਬਿੰਦ ਬੰਦਨਾ ਕਰਕੇ, ਦਰਸ਼ਨ ਦੇਖਿਓ ਚਿਤ ਹਿਤ ਤਰਕੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ ਚਿੱਤ ਦੀ ਪੂਰੀ ਚਾਹ ਦੇ ਨਾਲ।
ਬੈਠਤ ਹੀ ਕਰ ਜੋਰੀ ਉਚਾਰੀ, ਕਹੇ ਉਹ ਕੂਰ ਕਿਨੇ ਆਪ ਅਗਾਰੀ।
ਬੈਠਦਿਆਂ ਸਾਰ ਹੀ ਹੱਥ ਜੋੜ ਕੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਕਹੇ ਉਹ ਕੂਰ ਕਿਨੇ ਆਪ ਅਗਾਰੀ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਤੁਹਾਨੂੰ ਜਿੰਨੇ ਖਬਰ ਦਿੱਤੀ ਹੈ ਉਹ ਕਿਸੇ ਨੇ ਝੂਠ ਬੋਲੇ।
ਬਪਰੀ ਬਾਤ ਕੂਪ ਕੀ ਕਹਾ, ਤੁਮ ਤੇ ਹੀ ਹਮ ਸਭ ਕੁਛ ਲਹਾ।
ਸੱਚੇ ਪਾਤਸ਼ਾਹ, ਕਿਸੇ ਨੇ ਐਵੇਂ ਕਹਿ ਦਿੱਤਾ ਹੈ ਕਿ ਭਾਈ ਭਗਤੂ ਦੇ ਪੁੱਤਰ ਖੂਹ ਨੂੰ ਪੂਰੇ ਤਰੀਕੇ ਦੇ ਨਾਲ ਮੁਕੰਮਲ ਕਰ ਰਹੇ ਨੇ। ਸੱਚੇ ਪਾਤਸ਼ਾਹ ਜੀ, ਖੂਹ ਵਿਚਾਰੇ ਦੀ ਗੱਲ ਕੀ ਕਰਨੀ ਹੈ, ਤੁਮ ਤੇ ਹੀ ਸਭ ਕੁਛ ਲਹਾ। ਸੱਚੇ ਪਾਤਸ਼ਾਹ ਜੀ, ਸਾਡੇ ਵਿੱਚ ਕਿੱਥੋਂ ਇੰਨੀ ਸਮਰੱਥਾ ਕਿ ਸੱਚੇ ਪਾਤਸ਼ਾਹ ਜੀ ਅਸੀਂ ਕੋਈ ਖੂਹ ਲਵਾ ਸਕੀਏ। ਹੇ ਸੱਚੇ ਪਾਤਸ਼ਾਹ ਜੀ, ਸਾਰੇ ਦਾ ਸਾਰਾ ਜੋ ਵੀ ਕੁਝ ਦਿੱਤਾ ਹੋਇਆ ਬਖਸ਼ਿਆ ਹੋਇਆ ਉਹ ਤੁਹਾਡਾ ਬਖਸ਼ਿਆ।
ਲਗ ਦੀ ਰਗ ਤ੍ਰਿਆ ਪੁਰਖ ਹਮਾਰੇ, ਆਦ ਅੰਤ ਕੇ ਦਾਸ ਤੁਮਾਰੇ।
ਸੱਚੇ ਪਾਤਸ਼ਾਹ ਜੀ, ਜਿੰਨੇ ਵੀ ਛੋਟੇ ਤੇ ਵੱਡੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਸੱਚੇ ਪਾਤਸ਼ਾਹ ਜੀ ਅੰਤ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਹੀ ਅਸੀਂ ਦਾਸ ਚਲੇ ਆਉਂਦੇ।
ਭੋਖਣ ਕਿਸ ਕੇ ਬਾਂਦੀ ਕਿਸ ਕੀ, ਇਮਨ ਲਖੈ ਮੂਰਖ ਮਤ ਤਿਸ ਕੀ।
ਕਹਿੰਦੇ ਨੇ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ, ਜਿਹੜਾ ਮਨੁੱਖ ਇਹ ਨਹੀਂ ਜਾਣਦਾ ਕਿ ਗਹਿਣੇ ਕਿਹਦੇ ਨੇ, ਜਿਹੜਾ ਮਨੁੱਖ ਇਹ ਨਹੀਂ ਜਾਣਦਾ ਕਿ ਗਹਿਣੇ ਪਹਿਨਾਉਣ ਵਾਲਾ ਜਿਹੜਾ ਨੌਕਰ ਹੈ ਉਹ ਕੌਣ ਹੈ, ਤੇ ਸੱਚੇ ਪਾਤਸ਼ਾਹ ਜੀ ਉਹਨੂੰ ਮੂਰਖ ਆਖਿਆ ਜਾਂਦਾ। ਕਹਿਣ ਤੋਂ ਭਾਵ ਹੈ ਕਿ ਸੱਚੇ ਪਾਤਸ਼ਾਹ ਜੀ, ਸਭ ਕੁਝ ਤੁਹਾਡਾ ਬਖਸ਼ਿਆ ਹੋਇਆ, ਗਹਿਣੇ ਵੀ ਤੁਹਾਡੇ ਨੇ, ਸੱਚੇ ਪਾਤਸ਼ਾਹ ਜੀ ਪਹਿਨਣ ਵਾਲੇ ਵੀ ਤੁਹਾਡੇ ਨੇ, ਭਾਵ ਕੇ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ। ਪਰ ਮੂਰਖ ਇਸ ਗੱਲ ਨੂੰ ਨਹੀਂ ਜਾਣਦੇ। ਜਿਨ੍ਹਾਂ ਮੂਰਖਾਂ ਨੇ ਇਹ ਗੱਲ ਨਹੀਂ ਜਾਣੀ ਕਿ ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਕਿਰਪਾ ਹੈ, ਉਹਨਾਂ ਨੇ ਸੱਚੇ ਪਾਤਸ਼ਾਹ ਇਹ ਝੂਠ ਗੱਲ ਆਖੀ ਹੈ ਕਿ ਅਸੀਂ ਆਪਣੀ ਸਮਰੱਥਾ ਦੇ ਨਾਲ ਖੂਹ ਲਵਾ ਰਹੇ ਹਾਂ। ਇਹ ਤੇ ਸੱਚੇ ਪਾਤਸ਼ਾਹ ਜੀ ਤੁਹਾਡੀ ਰਹਿਮਤ ਹੈ।
ਹਮਾਰੇ ਸਭ ਕਰ ਬਾਰ ਤੁਮਾਰਾ, ਸਭ ਜਾਚ ਕੇ ਇੱਕ ਆਪ ਦਤਾਰਾ।
ਪੰਜੇ ਭਰਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਸਾਡਾ ਘਰ ਬਾਰ ਸਾਰੇ ਦਾ ਸਾਰਾ ਤੁਹਾਡਾ ਹੈ। ਸੱਚੇ ਪਾਤਸ਼ਾਹ ਜੀ, ਅਸੀਂ ਸਾਰੇ ਹੀ ਮੰਗਤੇ ਹਾਂ, ਤੇ ਸੱਚੇ ਪਾਤਸ਼ਾਹ ਜੀ ਦਾਨ ਦੇਣ ਵਾਲੇ ਕੇਵਲ ਤੁਸੀਂ ਇੱਕ ਦਾਤੇ ਹੋ।
ਪਿਖ ਪੰਚੋਂ ਪ੍ਰਾਤਾ ਕੀ ਓਰ, ਨਿਰਹੰਕਾਰ ਰਹੇ ਕਰ ਜੋਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਪੰਜਾਂ ਭਰਾਵਾਂ ਦੇ ਵੱਲ ਦੇਖਿਆ ਜਿਹੜੇ ਕਿ ਬਿਲਕੁਲ ਹੰਕਾਰ ਤੋਂ ਰਹਿਤ ਸਨ ਤੇ ਹੱਥ ਜੋੜ ਕੇ ਉਹ ਬੇਨਤੀ ਕਰ ਰਹੇ ਸਨ।
ਮੰਦ ਮੰਦ ਮੁਸਕਾਏ ਬਖਾਨੇ, हो हमरे ही सब जग जाने।
ਉਹਨਾਂ ਪੰਜਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੱਠਾ ਮੱਠਾ ਮੁਸਕਰਾਏ ਤੇ ਸਤਿਗੁਰਾਂ ਨੇ ਸਹਿਜ ਦੇ ਨਾਲ ਆਖਿਆ, ਹਮਰੋ ਹੀ ਹੋ ਸਭ ਜਗ ਜਾਣੇ। ਸਤਿਗੁਰੂ ਜੀ ਕਹਿੰਦੇ ਨੇ, ਤੁਸੀਂ ਵਾਕਿਆ ਹੀ ਸੱਚ ਬਿਆਨ ਕਰ ਰਹੇ ਹੋ। ਤੁਸੀਂ ਤੇ ਸ਼ੁਰੂ ਤੋਂ ਲੈ ਕੇ ਸਾਡੇ ਚਲੇ ਆਉਂਦੇ ਹੋ, ਸਾਡੇ ਕਹਾਉਂਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਸਭ ਜਗ ਜਾਣੇ, ਇਸ ਗੱਲ ਨੂੰ ਤੇ ਸਾਰੀ ਦੁਨੀਆਂ ਜਾਣਦੀ ਹੈ ਕਿ ਤੁਸੀਂ ਸਾਡੇ ਹੋ।
ਕੁਸ਼ਲ ਪ੍ਰਸ਼ਨ ਕਰ ਖੁਸ਼ੀ ਉਦਾਰਾ, ਲਿਓ ਤੁਰੰਗਮ ਜੋ ਬਲ ਪਾਰਾ।
ਸਤਿਗੁਰਾਂ ਨੇ ਰਾਜੀ ਖੁਸ਼ੀ ਦੀ ਉਹਨਾਂ ਦੀ ਖਬਰ ਪੁੱਛੀ ਹੈ ਤੇ ਫੇਰ ਜਿਹੜਾ ਉਹਨਾਂ ਨੇ ਘੋੜਾ ਲਿਆਂਦਾ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ, ਉਸ ਘੋੜੇ ਨੂੰ ਅਰਪਣ ਕੀਤਾ ਗਿਆ ਤੇ ਸਤਿਗੁਰਾਂ ਨੇ ਉਸ ਘੋੜੇ ਨੂੰ ਪ੍ਰਵਾਨ ਕੀਤਾ।
ਪੌਣ ਪੰਚੋਂ ਕਰ ਜੋਰ ਉਚਾਰੇ, ਕਰੀਏ ਪਾਵਨ ਸਦਨ ਹਮਾਰੇ।
ਫਿਰ ਪੰਜਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਇੱਥੇ ਬਾਹਰ ਪਿੱਪਲ ਦੇ ਥੱਲੇ ਡੇਰਾ ਲਾਇਆ ਹੋਇਆ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਡੇ ਘਰਾਂ ਦੇ ਵਿੱਚ ਆਪਣੇ ਪਾਵਨ ਚਰਨਾਂ ਨੂੰ ਪਾਵੋ ਤਾਂ ਕਿ ਸਾਡੇ ਘਰ ਪਵਿੱਤਰ ਹੋ ਜਾਣ।
ਚਰਨ ਸਰੋਜ ਆਪ ਕੇ ਪਰ ਸਭ ਕੋ ਟਾਂਬੀ ਔਰ ਆਨੰਦ ਤਰੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡੇ ਚਰਨ ਕਮਲਾਂ ਵਰਗੇ ਸਾਡੇ ਘਰ ਦੇ ਵਿੱਚ ਪੈਣਗੇ ਤੇ ਸੱਚੇ ਪਾਤਸ਼ਾਹ ਜੀ, ਸਾਡਾ ਸਾਰੇ ਦਾ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ੀ ਨੂੰ, ਆਨੰਦ ਨੂੰ ਧਾਰਨ ਕਰੇਗਾ।
ਪੂਰੋ ਕਾਮਨਾ ਦਾਸਨ ਮਨ ਕੀ, ਸੁਣ ਪ੍ਰਭ ਚਲੇ ਸੰਗ ਹੋਏ ਤਿਨ ਕੀ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰਿਆਂ ਦਾਸਾਂ ਦੀਆਂ ਮਨੋ ਕਾਮਨਾ ਨੂੰ ਪੂਰਿਆਂ ਕਰਦੇ ਹੋ, ਅਸੀਂ ਵੀ ਤੁਹਾਡੇ ਦਾਸ ਹਾਂ, ਕਿਰਪਾ ਕਰਕੇ ਸਾਡੇ ਮਨ ਦੀ ਇੱਛਾ ਨੂੰ ਪੂਰਿਆਂ ਕਰੋ। ਸਤਿਗੁਰਾਂ ਨੇ ਅਰਜ ਨੂੰ ਪ੍ਰਵਾਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਘਰ ਚਲੇ ਗਏ।
ਮੰਚ ਵਿਛਾਏ ਵਿਛਾਉਣਾ ਛਾਏ, ਬਿਨ ਪਨਤ ਤਿਸ ਪਰ ਬੈਠਾਏ।
ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਬਹੁਤ ਸੁੰਦਰ ਪਲੰਗ ਡਾ ਦਿੱਤਾ ਗਿਆ, ਬਹੁਤ ਸੁੰਦਰ ਉਸ ਪਲੰਗ ਦੇ ਉੱਤੇ ਵਿਛਾਈ ਕੀਤੀ ਤੇ ਸਤਿਗੁਰਾਂ ਨੂੰ ਅਰਜ ਬੇਨਤੀ ਕਰਕੇ ਉਸ ਪਲੰਗ ਦੇ ਉੱਤੇ ਬਿਠਾ ਲਿਆ।
ਖਾਰੇ ਹੋਏ ਬੋਲੇ ਪ੍ਰਭ ਹੇਰਾ, ਪੇਖ ਸਹਿਜ ਤਾਰੀ ਹਮ ਕੇਰਾ।
ਹੱਥ ਜੋੜ ਕੇ ਸਤਿਗੁਰਾਂ ਦਾ ਦਰਸ਼ਨ ਕਰਦਿਆਂ ਕਰਦਿਆਂ ਫਿਰ ਉਹਨਾਂ ਦੇ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਭੇਖ ਸਹਿਜ ਧਾਰੀ ਹਮ ਕੇਰਾ, ਕਿ ਸੱਚੇ ਪਾਤਸ਼ਾਹ ਜੀ, ਸਾਡਾ ਜਿਹੜਾ ਬਾਹਰ ਮੁਖੀ ਭੇਖ ਹੈ ਇਹ ਸਹਿਜ ਧਾਰੀ ਹੈ। ਸਹਿਜ ਧਾਰੀ ਤੋਂ ਭਾਵ ਉਹ ਹੁੰਦਾ ਹੈ ਕਿ ਜਿਨ੍ਹਾਂ ਨੇ ਭਾਵੇਂ ਕਿ ਮਰਿਆਦਾ ਨੂੰ ਧਾਰਨ ਨਹੀਂ ਕੀਤਾ ਹੁੰਦਾ, ਭਾਵ ਕਿ ਉਹਨਾਂ ਨੇ ਕੇਸ ਨਹੀਂ ਰੱਖੇ ਹੁੰਦੇ, ਕੇਸ ਕਟਾਏ ਹੁੰਦੇ ਨੇ, ਇਸ ਤਰ੍ਹਾਂ ਦੇ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਨੂੰ ਸਹਿਜਧਾਰੀ ਸਿੱਖ ਆਖਿਆ ਜਾਂਦਾ। ਆਪਾਂ ਵੀ ਇੱਥੇ ਦੇਖਦੇ ਹਾਂ ਕਿ ਬਹੁਤ ਸਾਰੇ ਸਹਿਜਧਾਰੀ ਵੀ ਸਿੱਖ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਤੇ ਮੈਂ ਪੂਰੇ ਤਰੀਕੇ ਦੇ ਨਾਲ ਜਾਣਦਾ ਤੇ ਪਛਾਣਦਾ ਹਾਂ, ਜਿਹਨੂੰ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਨਿਵਾਜਿਆ ਤੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਉਸਤਾਦ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ। ਜਬਲਪੁਰ ਦਾ ਇਲਾਕਾ ਹੈ, ਉਸ ਦੇ ਵਿੱਚੋਂ ਇੱਕ ਇੱਥੇ ਰਹਿੰਦੇ ਨੇ ਪੂਰੇ ਪਰਿਵਾਰ ਦੇ ਸਮੇਤ, ਜਿਨ੍ਹਾਂ ਦਾ ਨਾਮ ਹੈ ਰਜੇਸ਼ ਮਾਲਵੀਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਇੱਥੇ ਰੱਖਿਆ, ਇੱਥੋਂ ਤੱਕ ਕਿ ਉਹਨਾਂ ਦਾ ਸਤਿਗੁਰਾਂ ਨੇ ਵਿਆਹ ਵੀ ਕੀਤਾ। ਉਹ ਸਹਿਜਧਾਰੀ ਸਿੱਖ ਨੇ, ਭਾਵੇਂ ਕਿ ਉਹਨਾਂ ਦੇ ਘਰੋਂ ਜਿਹੜੀ ਬੀਬੀ ਹੈ ਉਹ ਪੂਰੀ ਰਹਿਤ ਮਰਿਆਦਾ ਦੀ ਧਾਰਨੀ ਬਣ ਕੇ ਰਹਿੰਦੀ ਹੈ, ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਉਹਨੂੰ ਪ੍ਰਵਾਨਗੀ ਹੈ। ਉਹ ਸਹਿਜਧਾਰੀ ਰੂਪ ਦੇ ਵਿੱਚ ਹੀ ਰਹਿੰਦੇ ਨੇ, ਉਹਨਾਂ ਨੇ ਆਪਣੇ ਵਾਲ ਵੀ ਕਟਾਏ ਨੇ, ਉਹ ਸ਼ੇਵ ਵੀ ਕਰਾਉਂਦੇ ਨੇ, ਦਾੜੀ ਤੱਕ ਵੀ ਨਹੀਂ ਰੱਖਦੇ। ਇਹ ਸਤਿਗੁਰਾਂ ਦੀ ਪ੍ਰਵਾਨਗੀ ਹੈ। ਉਹਨਾਂ ਦੇ ਬਾਰੇ ਇੱਕ ਹੋਰ ਵੀ ਮੈਂ ਗੱਲ ਕਹਿ ਦੇਣੀ ਚਾਹੁੰਦਾ, ਕਿਉਂਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਤੋਂ ਸਿੱਖਣ ਦਾ। ਇਸ ਤੋਂ ਇਲਾਵਾ ਸਤਿਗੁਰਾਂ ਦੇ ਕਿਰਪਾ ਦੇ ਨਾਲ ਜਿਹੜੇ ਮੋਹਨ ਸਿੰਘ ਸਨ ਜਾਂ ਸੁਖਦੇਵ ਸਿੰਘ, ਉਸਤਾਦ ਹਰਭਜਨ ਸਿੰਘ ਜੀ, ਇਹਨਾਂ ਦੀ ਸੰਗਤ ਕਰਨ ਦਾ, ਇਹਨਾਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੌਕਾ ਮਿਲਿਆ। ਇਸ ਕਰਕੇ ਇਹਨਾਂ ਦੇ ਨਾਲ ਬੜੇ ਵਿਚਰੇ ਆ। ਇੱਕ ਸਮੇਂ ਦਾ ਵਾਕਿਆ ਮੈਨੂੰ ਯਾਦ ਆ ਗਿਆ ਕਿ ਇਹਨਾਂ ਨੇ ਸਾਡੇ ਵੱਲ ਹੀ ਦੇਖ ਕੇ ਆਪਣੀ ਦਾੜੀ ਨੂੰ ਵਧਾ ਲਿਆ, ਨਾ ਕਟਾਇਆ, ਇਥੋਂ ਤੱਕ ਕਿ ਵਾਲ ਵੀ ਬਹੁਤ ਲੰਮੇ ਲੰਮੇ ਹੋ ਗਏ। ਉਹਨਾਂ ਨੇ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਉਹ ਤਸਵੀਰ ਵੀ ਖਿਚਾਈ ਜਿਹੜੀ ਕਿ ਉਹਨਾਂ ਦੇ ਘਰ ਦੇ ਵਿੱਚ ਲੱਗੀ ਹੋਈ ਹੈ। ਤੇ ਜਦੋਂ ਸੰਗੀਤ ਸਭਾ ਹੋਈ, ਕਾਫੀ ਲੰਮੇ ਸਮੇਂ ਤੋਂ ਬਾਅਦ ਕਾਫੀ ਵੱਡੀ ਦਾੜੀ ਹੋ ਗਈ ਸੀ, ਮੁੱਛਾਂ ਵੱਧ ਗਈਆਂ ਸਨ, ਜਿਹੜੇ ਸਿਰ ਦੇ ਵਾਲ ਨੇ ਉਹ ਵੀ ਬੜੇ ਲੰਮੇ ਲੰਮੇ ਹੋ ਗਏ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਜਦੋਂ ਸਭਾ ਲੱਗੀ, ਉਹ ਸਾਹਮਣੇ ਆਏ, ਉਹਨਾਂ ਨੇ ਤਬਲਾ ਜਦੋਂ ਵਜਾਇਆ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਵਚਨ ਕੀਤਾ, ਰਜੇਸ਼ ਇਸ ਤਰ੍ਹਾਂ ਵਧੀਆ ਨਹੀਂ ਲੱਗਦਾ, ਜਾ ਹੁਣੇ ਜਾ, ਜਿਸ ਤਰ੍ਹਾਂ ਦਾ ਪਹਿਲਾਂ ਸੀ ਮੈਂ ਤੈਨੂੰ ਉਵੇਂ ਦਾ ਵੇਖਣਾ ਚਾਹੁੰਦਾ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਆਪਣੇ ਕੇਸਾਂ ਨੂੰ ਨਹੀਂ ਵਧਾਇਆ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਦੀ ਰਜਾ ਹੈ, ਉਹਨਾਂ ਦਾ ਹੁਕਮ ਹੈ। ਜੇਕਰ ਸਤਿਗੁਰੂ ਜੀ ਹੁਕਮ ਕਰਦੇ ਤੇ ਭਾਵੇਂ ਉਹ ਸਾਡੇ ਵਰਗੇ ਬਣ ਜਾਂਦੇ, ਪਰ ਸਤਿਗੁਰਾਂ ਨੂੰ ਜਿਸ ਤਰ੍ਹਾਂ ਦੀ ਪ੍ਰਵਾਨਗੀ ਸੀ ਉਹਨਾਂ ਦੀ, ਉਹ ਉਸੇ ਤਰ੍ਹਾਂ ਦੇ ਬਣ ਕੇ ਰਹੇ। ਮੇਰਾ ਸਿਰਫ ਸਾਰੀ ਗੱਲ ਕਰਨ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਪ੍ਰੇਮੀ, ਉਹਨਾਂ ਨੂੰ ਸਹਿਜਧਾਰੀ ਸਿੱਖ ਆਖਿਆ ਜਾਂਦਾ। ਹੁਣ ਇਸ ਵੇਲੇ ਭਾਈ ਭਗਤੇ ਦੇ ਇਹ ਜਿਹੜੇ ਪੁੱਤਰ ਨੇ, ਇਹਨਾਂ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਸਾਡਾ ਜਿਹੜਾ ਬਾਹਰ ਮੁਖੀ ਭੇਖ ਹੈ ਉਹ ਸਹਿਜਧਾਰੀ ਹੈ, ਭਾਵ ਕਿ ਅਸੀਂ ਸਹਿਜਧਾਰੀ ਸਿੱਖ ਹਾਂ। ਔਰੇ ਅਭਿਲਾਖਾ ਕਰਨ ਆਹਾਰਾ, ਅਬ ਚਾਹਤ ਹੈ ਹੁਕਮ ਤੁਮਾਰਾ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਸਾਡੇ ਮਨ ਦੀ ਲਾਲਸਾ ਤੇ ਬੜੀ ਹੈ, ਇੱਛਾ ਤੇ ਬੜੀ ਹੈ ਕਿ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡਾ ਪ੍ਰਸ਼ਾਦਾ ਤਿਆਰ ਕਰੀਏ ਤੇ ਤੁਹਾਨੂੰ ਭੋਜਨ ਛਕਾਈਏ। ਪਰ ਸੱਚੇ ਪਾਤਸ਼ਾਹ ਜੀ, ਅਸੀਂ ਹੁਣ ਤੁਹਾਡਾ ਹੁਕਮ ਲੋੜਦੇ ਹਾਂ, ਕਿਉਂਕਿ ਸੱਚੇ ਪਾਤਸ਼ਾਹ ਜੀ ਅਸੀਂ ਸਹਿਜਧਾਰੀ ਹਾਂ, ਸਾਡੇ ਭਾਵ ਕੇ ਵਾਲ ਆਦਿਕ ਵਧਾਏ ਨਹੀਂ ਹੋਏ, ਤੁਹਾਡੇ ਸਿੱਖਾਂ ਵਰਗੇ ਨਹੀਂ। ਕਿਰਪਾ ਕਰਤ ਤਿੰਨ ਸੰਗ ਬਖਾਨਾ, ਤੁਮ ਪਰ ਹਮਰੀ ਕਿਰਪਾ ਮਹਾਨਾ। ਆਗਿਆ ਮੰਗੀ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਕਿ ਜੀ ਬੜਾ ਕਰਦਾ ਤੁਹਾਨੂੰ ਭੋਜਨ ਬਣਾ ਕੇ ਛਕਾਈਏ, ਪਰ ਸੱਚੇ ਪਾਤਸ਼ਾਹ ਜੀ ਅਸੀਂ ਤੇ ਸਹਿਜਧਾਰੀ ਹਾਂ, ਕੀ ਤੁਸੀਂ ਸਾਡੇ ਹੱਥਾਂ ਦਾ ਬਣਿਆ ਹੋਇਆ ਪਕਵਾਨ ਪ੍ਰਵਾਨ ਕਰੋਗੇ? ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਚਨ ਕੀਤਾ, ਕਹਿੰਦੇ ਨੇ ਤੁਮ ਪਰ ਹਮਰੀ ਕਿਰਪਾ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਸਾਰਿਆਂ ਦੇ ਉੱਤੇ ਸਾਡੀ ਬਹੁਤ ਮਹਾਨ ਕਿਰਪਾ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡਾ ਬਣਾਇਆ ਹੋਇਆ ਸਾਨੂੰ ਸਾਰਾ ਹੀ ਕੁਝ ਪ੍ਰਵਾਨ ਹੈ। ਪ੍ਰਸੰਨਤਾ ਖੁਸ਼ੀ ਮਹਾਨ, ਤੁਮਰੋ ਹੈ ਸਭ ਕਿਛ ਪਰਵਾਨ। ਪ੍ਰਸੰਨਤਾ ਦੀ ਹਾਲਤ ਦੇ ਵਿੱਚ ਸਤਿਗੁਰਾਂ ਨੇ ਬਚਨ ਕਹਿ ਦਿੱਤਾ ਕਿ ਤੁਹਾਡਾ ਸਭ ਕੁਝ ਸਾਨੂੰ ਪ੍ਰਵਾਨ ਹੈ। ਆਮ ਤੌਰ ਦੇ ਉੱਤੇ ਆਪਾਂ ਇੱਕ ਗੱਲ ਕਹਿ ਦਿੰਦੇ ਹਾਂ ਕਿ ਪ੍ਰੇਮ ਦੇ ਅੱਗੇ ਨੇਮ ਨਹੀਂ ਰਹਿੰਦਾ, ਭਾਵ ਕਿ ਨੇਮ ਹੈ, ਇੱਕ ਨਿਯਮ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਕਿਸੇ ਮੋਨੇ ਦੇ ਹੱਥ ਦਾ ਛੱਕ ਸਕਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਪ੍ਰੇਮ ਨੂੰ ਦੇਖਿਆ, ਪ੍ਰੇਮ ਦੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਨੇਮ ਵੀ ਤੋੜ ਸਕਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫੇਰ ਕੀ ਹੋਇਆ, ਜੇਕਰ ਤੁਸੀਂ ਸਹਿਜਧਾਰੀ ਹੋ ਤਾਂ ਵੀ ਮੇਰੇ ਪ੍ਰੇਮੀ ਹੋ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੋ ਬਣਾ ਕੇ ਲਿਆ ਕੇ ਦਿਓਗੇ ਅਸੀਂ ਪ੍ਰਵਾਨ ਕਰਾਂਗੇ, ਛਕਾਂਗੇ।
ਸਭ ਪਿਆਨੀਆਂ ਚੱਲ ਕਰ ਆਈ, ਬਹੁਤ ਸ਼ਰਧਾ ਤੇ ਗਰੀਬ ਨਿਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਜਿਹੜੀਆਂ ਘਰ ਦੀਆਂ ਔਰਤਾਂ ਸਨ ਉਹ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ ਨੇ। ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਔਰਤਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ।
ਦੇਹ ਕਰ ਖੁਸ਼ੀ ਗੁਰੂ ਚੱਲ ਆਏ, ਸੇਵਰ ਬਿਰਾਜੇ ਸਹਿਜ ਸੁਭਾਏ।
ਸਾਰਿਆਂ ਨੂੰ ਖੁਸ਼ੀ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਉਸੇ ਹੀ ਜਗ੍ਹਾ ਦੇ ਉੱਤੇ ਆਣ ਪਹੁੰਚੇ ਨੇ ਜਿੱਥੇ ਕਿ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ।
ਸਿਵਰ ਬਿਰਾਜੇ ਸਹਿਜ ਸੁਭਾਏ, ਆਪਣੇ ਸ਼ਿਵਰ ਦੇ ਵਿੱਚ, ਆਪਣੇ ਉਸ ਡੇਰੇ ਦੇ ਵਿੱਚ ਸਹਿਜ ਸੁਭਾਏ ਸਤਿਗੁਰੂ ਜੀ ਪਹੁੰਚ ਗਏ।
ਦਾਸਣ
ਤਬੈ ਲਗਾਇਓ ਡੇਰਾ, ਜ਼ੀਨ ਉਤਾਰ ਧਰੇ ਤਿਸ ਬੇਰਾ।
ਸਾਰੇ ਦੇ ਸਾਰੇ ਦਾਸਾਂ ਨੇ ਵੀ ਸਤਿਗੁਰਾਂ ਦੇ ਲਾਗੇ ਹੀ ਆਪਣਾ ਡੇਰਾ ਲਾਇਆ ਹੈ। ਘੋੜਿਆਂ ਤੋਂ ਕਾਠੀਆਂ ਨੂੰ ਉਤਾਰਿਆ ਗਿਆ ਤੇ ਘੋੜਿਆਂ ਨੂੰ ਬੰਨ ਦਿੱਤਾ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਤ੍ਰਿਣ ਦਾਣਾ ਪਹੁੰਚਾਇ ਕਰ ਸੇਵ ਕਰੀ ਬਹੁ ਰੀਤ, ਆਨਿਓ ਭੋਜਨ ਤਿਆਰ ਕਰ ਬਹੁ ਸਵਾਦਲ ਧਰ ਪ੍ਰੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਪਹੁੰਚਾਇਆ ਗਿਆ, ਬਹੁਤ ਤਰ੍ਹਾਂ ਦੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਛਕਣ ਦੇ ਵਾਸਤੇ ਵੀ ਉਹਨਾਂ ਨੇ ਸਵਾਦਮਈ ਭੋਜਨ ਬਣਾ ਕੇ ਲਿਆਂਦਾ ਤੇ ਸਤਿਗੁਰਾਂ ਦੇ ਸਿੱਖਾਂ ਦੇ ਵਾਸਤੇ ਵੀ ਭੋਜਨ ਭੇਜਿਆ।
ਥਾਰ ਪਰੋਸ ਧਰਿਓ ਗੁਰ ਆਗੇ, ਦਇਓ ਸਰਬ ਕੋ ਅਚਵਨ ਲਾਗੇ।
ਸਾਰਿਆਂ ਦੇ ਅੱਗੇ ਭੋਜਨ ਪਰੋਸ ਦਿੱਤਾ ਗਿਆ ਹੈ, ਸਾਰੇ ਦੇ ਸਾਰੇ ਛਕਣ ਲੱਗੇ ਨੇ। ਇਸ ਤੋਂ ਇਲਾਵਾ ਇੱਕ ਸੁੰਦਰ ਥਾਲਾ ਸਤਿਗੁਰਾਂ ਦੇ ਸਾਹਮਣੇ ਵੀ ਪਰੋਸ ਕੇ ਰੱਖਿਆ ਤੇ ਸਾਰੇ ਛਕਣ ਲੱਗੇ।
ਤ੍ਰਿਪਤ ਪਾਣ ਕਰ ਪਾਣੀ ਪਾਨ, ਕਰੇ ਪਖਾਰਨ ਗੁਰ ਭਗਵਾਨ।
ਤ੍ਰਿਪਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਲ ਛਕਿਆ, ਫਿਰ ਚੁਲਾ ਕੀਤਾ, ਆਪਣੇ ਹਸਤ ਕਮਲਾਂ ਨੂੰ ਪਾਣੀ ਦੇ ਨਾਲ ਧੋਤਿਆ, ਜਿਹੜੇ ਭਗਵਾਨ ਸਤਿਗੁਰੂ ਨੇ।
ਸੁਪਤ ਜਥਾ ਸੁਖ ਨਿਸਕੇ ਮਾਹੀ, ਭਈ ਪ੍ਰਾਤ ਜਾਗ੍ਰਤ ਚਿਤ ਚਾਹੀ।
ਇਸੇ ਤਰੀਕੇ ਦੇ ਨਾਲ ਭੋਜਨ ਛਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਆਰਾਮ ਦੇ ਨਾਲ ਉਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾ ਕੇ ਉਸ ਰਾਤ ਨੂੰ ਬਤੀਤ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤੇ ਪਿੰਡ ਦੇ ਵਿੱਚ ਪਹੁੰਚੇ। ਉੱਥੋਂ ਦੀ ਜਿਹੜੀ ਵਾਰਤਾ ਹੈ ਉਹ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਸ ਪਿੰਡ ਦੀ ਕਥਾ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਉਥੋਂ ਚੱਲ ਅੱਗੇ ਭਗਤੇ ਪਿੰਡ ਪਹੁੰਚੇ, ਬਾਹਰ ਉਤਰ ਤੰਬੂ ਲਗਵਾ ਕਰਕੇ। ਖੂਹ ਲੱਗਦਾ ਸੀ ਪਿਆ ਬਾਹਰ ਪਿੰਡੋਂ, ਗੁਰਾਂ ਪੁੱਛਿਆ ਬਾਤ ਚਲਾ ਕਰਕੇ। ਲੋਕਾਂ ਦੱਸਿਆ ਖੂਏ ਭਗਤੇ ਦਾ ਜੀ, ਬੋਲੇ ਗੁਰੂ ਜੀ ਗੱਲ ਉਲਟਾ ਕਰਕੇ। ਚਮ ਲੱਗਣ ਬਾਦਸ਼ਾਹਾਂ ਦੇ ਸਾਬਣ ਗਰਾਂ ਦਾ ਨਾਂ, ਇਹ ਦ੍ਰਿਸ਼ਟਾਂਤ ਜਤਾ ਕਰਕੇ। ਇਹ ਰੁਪਇਆ ਸਤਿਗੁਰਾਂ ਦੇ ਨਾਂ ਦਾ ਸੀ, ਇੱਥੇ ਲੱਗਦਾ ਪਿਆ ਚੁਰਾ ਕਰਕੇ। ਚਰਨ ਭਗਤੇ ਦੇ ਪੁੱਤਰਾਂ ਆਣ ਫੜੇ, ਰੱਖ ਨਜ਼ਰ ਪੇਟਾ ਸਿਰ ਝੁਕਾ ਕਰਕੇ। ਮਹਾਰਾਜ ਸਭ ਕੁਝ ਹੀ ਆਪਦਾ ਹੈ, ਮਹਾਰਾਜ ਸਭ ਕੁਝ ਹੀ ਆਪਦਾ ਹੈ। ਅਸੀਂ ਹੋਏ ਸਫਲੇ ਦਰਸ ਪਾ ਕਰਕੇ। ਰਾਤ ਉਥੇ ਹੀ ਰਹੇ ਕਰਤਾਰ ਸਿੰਘਾ, ਕੀਤੀ ਸੇਵਾ ਉਹਨਾਂ ਮਨ ਲਾ ਕਰਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਸਾਰੀ ਬਰਕਤ ਪਿੱਛੋਂ ਸਤਿਗੁਰਾਂ ਦੀ ਸੀ। ਭਾਈ ਭਗਤੇ ਨੇ ਜੇਕਰ ਉਸ ਲੜਕੀ ਦੇ ਵਿੱਚੋਂ ਭੂਤ ਪ੍ਰੇਤ ਨੂੰ ਕੱਢਿਆ, ਇਹ ਵੀ ਸਤਿਗੁਰਾਂ ਦੀ ਕਿਰਪਾ ਸੀ। ਪਾਵ ਕੇ ਜਿਹੜੀਆਂ ਇੱਟਾਂ ਮਿਲੀਆਂ ਤੇ ਖੂਹ ਲੱਗਿਆ, ਇਹ ਸਾਰੀ ਬਰਕਤ ਤੇ ਸਤਿਗੁਰਾਂ ਦੀ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ, ਉਹਨਾਂ ਪੰਜਾਂ ਹੀ ਭਰਾਵਾਂ ਨੇ ਸਤਿਗੁਰਾਂ ਤੋਂ ਬਖਸ਼ਬੰਦੀ ਮੰਗੀ, ਸਤਿਗੁਰਾਂ ਨੇ ਬਖਸ਼ਿਆ। ਉਹਨਾਂ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਚਰਨ ਵੀ ਪਾਏ, ਪਰ ਸਤਿਗੁਰਾਂ ਨੇ ਆਪਣਾ ਡੇਰਾ ਬਾਹਰ ਹੀ ਰੱਖਿਆ ਤੇ ਰਾਤ ਨੂੰ ਭੋਜਨ ਛਕ ਕੇ ਸਤਿਗੁਰੂ ਜੀ ਬਿਰਾਜੇ। ਸੁੱਖ ਦੇ ਨਾਲ ਰਾਤ ਬਤੀਤ ਹੋਈ।
ਭਈ ਪ੍ਰਾਤ ਜਾਗ੍ਰਤ ਚਿੱਤ ਚਾਹੀ,
ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਜਾਗੇ।
ਸੌਚ ਸ਼ਨਾਨ ਠਾਣ ਗੁਰ ਬੈਸੇ, ਪੰਚੋ ਪ੍ਰਾਤ ਆਏ ਕਰ ਤੈਸੇ।
ਇਸ਼ਨਾਨ ਪਾਣੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਕੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਪੰਜੇ ਭਰਾ ਪਹੁੰਚੇ।
ਮਾਨ ਸਿੰਘ ਤਬ ਬੂਜੀ ਬਾਤ, ਕਹਿ ਪਾਈ ਪਹਿਲੋ ਕੇ ਤਾਤ।
ਜਦੋਂ ਸਤਿਗੁਰਾਂ ਦੇ ਲਾਗੇ ਆਣ ਕੇ ਬੈਠੇ ਤੇ ਸਤਿਗੁਰਾਂ ਦਾ ਸਿੰਘ ਜਿਹਦਾ ਨਾਮ ਮਾਨ ਸਿੰਘ ਹੈ ਉਹਨੇ ਫਿਰ ਇਹਨਾਂ ਤੋਂ ਪੁੱਛਿਆ, ਕਹਿੰਦਾ ਕਹਿ ਭਾਈ ਬਹਿਲੋ ਕੇ ਤਾਤ। ਕਹਿੰਦਾ ਹੈ ਮਾਨ ਸਿੰਘ ਕਿ ਭਾਈ ਬਹਿਲੋ ਦੇ ਕਿੰਨੇ ਪੁੱਤਰ ਸਨ। ਪਿਤਾ ਤੁਮਾਰੋ ਨਾਮ ਸੁਕੌਣ, ਕਰੋ ਬਾਂਸ ਕੀ ਗਾਥਾ ਜੌਣ। ਮਾਨ ਸਿੰਘ ਕਹਿੰਦਾ ਕਿ ਤੁਸੀਂ ਆਪਣੇ ਵੰਸ਼ ਦੀ ਸਾਰੀ ਗਾਥਾ ਨੂੰ ਬਿਆਨ ਕਰੋ ਕਿ ਭਾਈ ਬਹਿਲੋ ਜੀ ਦੇ ਕਿੰਨੇ ਪੁੱਤਰ ਸਨ, ਅੱਗੋਂ ਕਿਸ ਤਰ੍ਹਾਂ ਤੁਹਾਡੀ ਵੰਸ਼ ਚੱਲੀ, ਇਹ ਸਾਰੀ ਗਾਥਾ ਸਮਝਾਓ। ਤਬ ਗੁਰਦਾਸ ਬਖਾਨੀ ਗਾਥਾ, ਬਖਸ਼ੇ ਜਬ ਸ੍ਰੀ ਅਰਜਨ ਨਾਥਾ। ਜਿਹੜਾ ਸਾਰਿਆਂ ਤੋਂ ਵੱਡਾ ਭਰਾ ਸੀ ਜਿਹਦਾ ਨਾਮ ਗੁਰਦਾਸ ਸੀ, ਉਹ ਬੋਲਿਆ ਆਪਣੀ ਗਾਥਾ, ਕਹਿਣ ਲੱਗਾ ਬਖਸ਼ੇ ਜਬ ਸ੍ਰੀ ਅਰਜਨ ਨਾਥ, ਭਾਵ ਕਿ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਭਾਈ ਬਹਿਲੋ ਜੀ ਦੇ ਉੱਤੇ।
ਭਾਈ ਬਹਿਲੋ ਤਬ ਚੱਲ ਆਏ, ਮਸਤ ਸੁਭਾਵ ਏਕ ਲਿਵ ਲਾਏ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਜਦੋਂ ਭਾਈ ਬਹਿਲੋ ਜੀ ਆਪਣੇ ਘਰ ਦੇ ਵਿੱਚ ਵਾਪਸ ਪਰਤੇ ਤੇ ਗੁਰਦਾਸ ਕਹਿੰਦਾ ਮਸਤ ਹੋ ਗਿਆ ਸੀ ਉਹਨਾਂ ਦਾ ਸੁਭਾਵ, ਸੁਰਤੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਸੀ।
ਨਹੀਂ ਪਦਾਰਥ ਦਿਸ਼ ਬ੍ਰਿਤ ਆਈ, ਇੱਕ ਰਸ ਬੈਠ ਸਹਿਜ ਸੁਭਾਈ।
ਗੁਰਦਾਸ ਕਹਿੰਦਾ ਕਿ ਪਦਾਰਥਾਂ ਦੇ ਵੱਲੋਂ ਉਹਨਾਂ ਦੀ ਬ੍ਰਿਤੀ ਬਿਲਕੁਲ ਉਦਾਸ ਹੋ ਗਈ ਸੀ, ਕਦੀ ਦੁਨਿਆਵੀ ਪਦਾਰਥਾਂ ਦੇ ਵੱਲ ਉਹਨਾਂ ਨੇ ਆਪਣੇ ਚਿੱਤ ਨੂੰ ਨਹੀਂ ਮੋੜਿਆ। ਇੱਕ ਰਸ ਬੈਠਾ ਸਹਿਜ ਸੁਭਾਏ, ਭਾਵ ਕਿ ਇੱਕ ਪ੍ਰੇਮ ਦੇ ਰਸ ਦੇ ਵਿੱਚ ਉਹ ਰੰਗੇ ਰਹਿੰਦੇ ਸਨ ਤੇ ਸਹਿਜ ਸੁਭਾਅ ਬੈਠੇ ਰਹਿੰਦੇ ਸਨ।
ਜਿਤ ਦੇਖਤ ਤਿਤ ਦੇਖਿਓ ਰਹਿ, ਮੁੰਦਰਤ ਨੈਣ ਸੁਮੁੰਦਰਤ ਹੈ।
ਗੁਰਦਾਸ ਕਹਿੰਦਾ ਹੈ ਕਿ ਐਸੀ ਬਿਰਤੀ ਭਾਈ ਬਹਿਲੋ ਜੀ ਦੀ ਬਣ ਗਈ ਸੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਿ ਜੇਕਰ ਕਿਸੇ ਦੇ ਵੱਲ ਦੇਖਦੇ ਸਨ ਤੇ ਦੇਖਦੇ ਹੀ ਰਹਿੰਦੇ ਸਨ ਇੱਕ ਟੱਕ ਲਾ ਕੇ, ਜੇ ਕਦੇ ਅੱਖਾਂ ਨੂੰ ਬੰਦ ਕਰ ਲੈਂਦੇ ਸਨ ਤੇ ਘੰਟੇ ਬਤੀਤ ਹੋ ਜਾਂਦੇ ਸਨ, ਅੱਖਾਂ ਬੰਦ ਹੀ ਕਰੀ ਰੱਖਦੇ ਸਨ, ਭਾਵ ਕਿ ਸਹਿਜ ਸਵਾ ਜੇਕਰ ਬਹਿ ਜਾਂਦੇ ਸਨ ਬੈਠੇ ਹੀ ਰਹਿੰਦੇ ਸਨ, ਜੇ ਕਿਸੇ ਦੇ ਵੱਲ ਦੇਖਣ ਲੱਗ ਜਾਂਦੇ ਸਨ ਤੇ ਦੇਖਦੇ ਹੀ ਰਹਿੰਦੇ ਸਨ, ਤੇ ਜੇਕਰ ਅੱਖਾਂ ਬੰਦ ਕਰ ਲਿਆ ਤੇ ਕਈ ਘੰਟੇ ਦੇਖਦੇ ਨੇ ਅੱਖਾਂ ਬੰਦ ਹੀ ਰੱਖਦੇ ਸਨ, ਇਸ ਤਰ੍ਹਾਂ ਦੀ ਬਿਰਤੀ ਹੋ ਗਈ ਸੀ।
ਇੱਕ ਦਿਨ ਗਣ ਸੰਗਤ ਚੱਲ ਆਈ, ਨਮੋ ਕਰੀ ਪਾਈ ਅਗਵਾਈ।
ਗੁਰਦਾਸ ਕਹਿੰਦਾ ਕਿ ਭਾਈ ਬਹਿਲੋ ਜੀ ਦੀ ਇੱਕ ਵਾਰਤਾ ਨੂੰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਬਿਆਨ ਕਰਦਾ ਹਾਂ। ਕਹਿੰਦਾ ਕਿ ਇੱਕ ਸਮੇਂ ਬਹੁਤੀ ਸਾਰੀ ਸੰਗਤ ਚੱਲ ਕੇ ਪਹੁੰਚੀ, ਆਣ ਕੇ ਉਹਨਾਂ ਨੇ ਭਾਈ ਬਹਿਲੋ ਜੀ ਨੂੰ ਨਮਸਕਾਰ ਕੀਤੀ।
ਹੁਤੋ ਪੁੱਤਰ ਇੱਕ ਨਾਨੂ ਨਾਮ, ਤ੍ਰੈ ਸੁੱਤ ਉਪਜੇ ਤਾਂ ਕੇ ਤਾਮ।
ਤੇ ਕਹਿੰਦੇ ਨੇ ਕਿ ਭਾਈ ਬਹਿਲੋ ਜੀ ਦਾ ਸਿਰਫ ਇੱਕੋ ਹੀ ਪੁੱਤਰ ਸੀ, ਉਸ ਪੁੱਤਰ ਦਾ ਨਾਮ ਸੀ ਨਾਨੂ, ਤੇ ਕਹਿੰਦੇ ਨੇ ਕਿ ਨਾਨੂ ਦੇ ਅੱਗੋਂ ਤਿੰਨ ਪੁੱਤਰ ਪੈਦਾ ਹੋਏ, ਉਹਨਾਂ ਦੇ ਘਰ ਦੇ ਵਿੱਚ ਨਾਨੂ ਦੇ ਅੱਗੋਂ ਤਿੰਨ ਪੁੱਤਰ ਸਨ।
ਪਿਖ ਸੰਗਤ ਕੋ ਹੁਕਮ ਬਖਾਨਾ, ਆਨੋ ਘਰ ਤੇ ਪ੍ਰਾਤ ਮਹਾਨਾ।
ਕਹਿੰਦਾ ਹੈ ਗੁਰਦਾਸ ਕਿ ਜਦੋਂ ਸੰਗਤ ਪਹੁੰਚੀ ਤੇ ਭਾਈ ਬਹਿਲੋ ਜੀ ਨੇ ਆਪਣੇ ਦਾਸ ਨੂੰ ਹੁਕਮ ਕੀਤਾ ਕਿ ਜਾਓ ਘਰੋਂ ਵੱਡੀ ਸਾਰੀ ਪ੍ਰਾਤ ਨੂੰ ਲੈ ਕੇ ਆਓ।
ਤਿਸ ਮੈਂ ਸਿੱਖਣ ਚਰਨ ਪਖਾਰ, ਗਮਣੇ ਮਗ ਕੋ ਸ਼ਮ ਨਿਰਵਾਰ।
ਜਿਹੜੀ ਆਟਾ ਗੁੰਨਣ ਵਾਲੀ ਪ੍ਰਾਤ ਹੁੰਦੀ ਹੈ ਉਹ ਪ੍ਰਾਤ ਮੰਗਵਾਈ ਕਿ ਜਾਓ ਵੱਡੀ ਸਾਰੀ ਪ੍ਰਾਤ ਨੂੰ ਲੈ ਕੇ ਆਓ। ਭਾਈ ਬਹਿਲੋ ਜੀ ਨੇ ਆਖਿਆ ਕਿ ਜਿਹੜੇ ਸਿੱਖ ਆਏ ਨੇ ਇਹਨਾਂ ਦੇ ਚਰਨਾਂ ਨੂੰ ਧੋਣਾ ਹੈ, ਗਮਨੇ ਮਗ ਕੋ ਸ਼ਰਮ ਨਿਰਵਾਰਾ, ਭਾਵ ਕਿ ਵੱਡੀ ਪ੍ਰਾਤ ਲੈ ਕੇ ਆਓ, ਉਹਦੇ ਵਿੱਚ ਪਾਣੀ ਪਾ ਕੇ ਇਹਨਾਂ ਸਾਰਿਆਂ ਸਿੱਖਾਂ ਦੇ ਚਰਨ ਧੋਤੇ ਜਾਣਗੇ, ਵੱਡਾ ਪੈਂਡਾ ਤੈਅ ਕਰਕੇ ਆਏ ਨੇ, ਇਹਨਾਂ ਦੀ ਥਕਾਨ ਨੂੰ ਦੂਰ ਕਰੀਏ।
ਸੁਣਤ ਦਾਸ ਕਰ ਅੰਤਰ ਗਯੋ, ਤਿਸ ਬਾਸਣ ਕੋ ਜਾਚਣ ਪਯੋ।
ਭਾਈ ਬਹਿਲੋ ਜੀ ਦੇ ਹੁਕਮ ਨੂੰ ਮੰਨ ਕੇ ਦਾਸ ਘਰ ਦੇ ਵਿੱਚ ਜਾ ਪਹੁੰਚਿਆ ਤੇ ਜਿਹੜੀ ਪ੍ਰਾਤ ਵੱਡੀ ਸੀ ਉਸ ਨੂੰ ਮੰਗਿਆ ਜੋ ਘਰ ਦੇ ਵਿੱਚ ਨੂੰ ਰਾਣੀ ਸੀ ਭਾਈ ਬਹਿਲੋ ਦੀ, ਭਾਵ ਕੇ ਨਾਨੂ ਦੀ ਘਰਵਾਲੀ ਤੋਂ ਪ੍ਰਾਤ ਮੰਗੀ।
ਖੁਤੀ ਸੁਗਰੀ ਮਖ ਰੁੱਤ ਤਿਸ ਕਾਲਾ ਜਲ ਪਰ ਰਾਖੀ ਪ੍ਰਾਤ ਬਿਸਾਲਾ।
ਜਿਹੜਾ ਗੁਰਦਾਸ ਹੈ ਉਹ ਸਾਰੀ ਵਾਰਤਾ ਬਿਆਨ ਕਰ ਰਿਹਾ, ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਗਰਮੀਆਂ ਦੀ ਰੁੱਤ ਸੀ, ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਜਲ ਪਰ ਰਾਖੀ ਪ੍ਰਾਤ ਬਿਸਾਲਾ ਤੇ ਉਸ ਪ੍ਰਾਤ ਦੇ ਵਿੱਚ ਵੱਡੀ ਸਾਰੀ ਦੇ ਵਿੱਚ ਬਹੁਤਾ ਸਾਰਾ ਠੰਡਾ ਪਾਣੀ ਭਰ ਕੇ ਰੱਖਿਆ ਸੀ ਆਪਣੇ ਪੁੱਤਰਾਂ ਨੂੰ ਨਵਾਉਣ ਦੇ ਵਾਸਤੇ ਨਾਨੂ ਦੀ ਘਰਵਾਲੀ ਨੇ।
ਤ੍ਰੈ ਨਾਨੂ ਸੁਤ ਬੀਚ ਬਿਠਾਏ ਤਿੰਨ ਕੀ ਜਨਨੀ ਮਸਲ ਨੁਹਾਏ।
ਉਸ ਪ੍ਰਾਤ ਵਾਲੇ ਭਰੇ ਹੋਏ ਠੰਡੇ ਪਾਣੀ ਦੇ ਨਾਲ ਨਾਨੂ ਦੇ ਪੁੱਤਰਾਂ ਨੂੰ ਨਵਾਇਆ ਜਾ ਰਿਹਾ ਸੀ ਨਾਨੂ ਦੀ ਘਰਵਾਲੀ ਦੇ ਵੱਲੋਂ। ਤਿੰਨ ਕੀ ਜਨਨੀ ਮਸਲ ਨਹਾਏ ਭਾਵ ਕੇ ਮਲ ਮਲ ਕੇ ਜਿਹੜੀ ਉਹਨਾਂ ਛੋਟਿਆਂ ਬੱਚਿਆਂ ਦੀ ਮਾਤਾ ਸੀ ਉਹਨਾਂ ਨੂੰ ਪ੍ਰਾਤ ਦੇ ਵਿੱਚ ਨਵਾ ਰਹੀ ਸੀ।
ਕਾਹੇ ਉਦਾਸ ਕੋ ਪ੍ਰਾਤ ਮਜਾਰੀ ਪੁੱਤਰ ਸ਼ਨਾਨੋ ਨਿਰਮਲ ਬਾਰੀ।
ਦਾਸ ਨੇ ਜਾ ਕੇ ਆਖਿਆ ਕਿ ਭਾਈ ਬਹਿਲੋ ਜੀ ਨੇ ਹੁਕਮ ਕੀਤਾ ਕਿ ਜਿਹੜੀ ਪ੍ਰਾਤ ਹੈ ਇਹ ਤੁਸੀਂ ਮੈਨੂੰ ਦੇ ਦਿਓ, ਬਾਹਰ ਪਾਣੀ ਲੈ ਕੇ ਜਾਣਾ, ਸਿੱਖ ਸੰਗਤ ਆਈ ਹੋਈ ਹੈ ਤੇ ਭਾਈ ਬਹਿਲੋ ਜੀ ਨੇ ਹੁਕਮ ਕੀਤਾ ਕਿ ਪ੍ਰਾਤ ਦੇ ਵਿੱਚ ਉਹਨਾਂ ਸਿੱਖਾਂ ਦੇ ਚਰਨ ਧੁਆਏ ਜਾਣਗੇ। ਤੇ ਜਿਹੜੀ ਨਾਨੂ ਦੀ ਘਰਵਾਲੀ ਸੀ ਉਹ ਕਹਿਣ ਲੱਗੀ ਕਿ ਦੇਖ ਮੈਂ ਆਪਣੇ ਪੁੱਤਰਾਂ ਨੂੰ ਨਵਾ ਰਹੀ ਹਾਂ, ਇਸ ਕਰਕੇ ਪ੍ਰਾਤ ਦੇ ਵਿਹਲੀ ਨਹੀਂ ਹੈ, ਮੈਂ ਪ੍ਰਾਤ ਇਹਨੂੰ ਕਿਵੇਂ ਦੇ ਦਿਆਂ, ਮੈਂ ਆਪਣੇ ਪੁੱਤਰਾਂ ਨੂੰ ਸੁੰਦਰ ਪਾਣੀ ਦੇ ਨਾਲ ਨਵਾ ਰਹੀ ਹਾਂ, ਇਸ ਕਰਕੇ ਪ੍ਰਾਤ ਵਿਹਲੀ ਨਹੀਂ।
ਨਹੀਂ ਛੂਛੀ ਜੇ ਲੈ ਕਰ ਜਾਏ ਨਿਜ ਸੁਤ ਸੀਤਲ ਕਰੋ ਨਹਾਏ।
ਕਹਿੰਦੀ ਹੈ ਕਿ ਛੂਛੀ ਨਹੀਂ ਹੈ ਭਾਵ ਕੇ ਖਾਲੀ ਨਹੀਂ ਹੈ ਪ੍ਰਾਤ, ਪ੍ਰਾਤ ਤੇ ਰੁੱਝੀ ਹੋਈ ਹੈ, ਇਸ ਕਰਕੇ ਮੈਂ ਪ੍ਰਾਤ ਤੈਨੂੰ ਦੇ ਨਹੀਂ ਸਕਦੀ, ਦੇਖ ਮੈਂ ਆਪਣੇ ਪੁੱਤਰਾਂ ਨੂੰ ਨਵਾ ਰਹੀ ਹਾਂ।
ਸੁਣ ਕਰ ਦਾਸ ਬਤਾਵਣ ਕੀਨ ਤਵ ਪਾਈ ਗਰਬਤ ਤਿਸ ਚੀਨ।
ਦਾਸ ਮੁੜ ਕੇ ਵਾਪਸ ਆ ਗਿਆ, ਭਾਈ ਬਹਿਲੋ ਜੀ ਦੇ ਚਰਨਾਂ ਦੇ ਵਿੱਚ ਦਾਸ ਨੇ ਬੇਨਤੀ ਕੀਤੀ ਕਿ ਭਾਈ ਜੀ ਮੈਂ ਪ੍ਰਾਤ ਮੰਗੀ ਸੀ ਪਰ ਤੁਹਾਡੀ ਨੂੰਹ ਰਾਣੀ ਨੇ ਆਖਿਆ ਕਿ ਪ੍ਰਾਤ ਵਿਹਲੀ ਨਹੀਂ ਹੈ। ਜਦੋਂ ਇਸ ਤਰ੍ਹਾਂ ਦਾ ਬਚਨ ਭਾਈ ਬਹਿਲੋ ਜੀ ਨੇ ਸੁਣਿਆ ਤੇ ਮਨ ਦੇ ਵਿੱਚ ਸੋਚਿਆ ਗਰਬਤ ਤਿਸ ਚੀਨ ਭਾਵ ਕਿ ਆਪਣੇ ਪੁੱਤਰਾਂ ਦਾ ਨੂੰਹ ਨੂੰ ਬੜਾ ਹੰਕਾਰ ਹੈ।
ਬੇਮੁਖਤਾ ਗੁਰ ਤੇ ਇਨ ਤਾਰੀ ਪੁੱਤਰਨ ਹਿਤ ਬੋਲਤ ਹੰਕਾਰੀ।
ਭਾਈ ਬਹਿਲੋ ਨੇ ਮਨ ਦੇ ਵਿੱਚ ਵਿਚਾਰਿਆ ਕਿ ਬੜੀ ਬੇਮੁਖਤਾਈ ਕੀਤੀ ਹੈ ਭਾਵ ਕੇ ਮੇਰੇ ਬਚਨ ਨੂੰ ਨਹੀਂ ਮੰਨਿਆ, ਪੁੱਤਰਨ ਹਿਤ ਬੋਲਿਓ ਹੰਕਾਰੀ ਭਾਵ ਕੇ ਸੰਗਤ ਨੂੰ ਗੁਰੂ ਦੇ ਸਿੱਖਾਂ ਨੂੰ ਛੋਟਾ ਜਾਣਿਆ ਆਪਣੇ ਪੁੱਤਰਾਂ ਨੂੰ ਵੱਡਾ ਜਾਣਿਆ ਤੇ ਕਹਿ ਦਿੱਤਾ ਕਿ ਮੈਂ ਪੁੱਤਰਾਂ ਨੂੰ ਨਵਾ ਰਹੀ ਹਾਂ, ਪ੍ਰਾਤ ਵਿਹਲੀ ਨਹੀਂ ਹੈ, ਇਹ ਹੰਕਾਰ ਦੀ ਗੱਲ ਕੀਤੀ।
ਤਾਉ ਬਾਲਕ ਮ੍ਰਿਤ ਪਾਏ ਸਿਧੈ ਇਹਾਂ ਪਰਾਤ ਪਰੀ ਰਹਿ।
ਤੇ ਬਚਨ ਕੀਤਾ ਭਾਈ ਬਹਿਲੋ ਜੀ ਨੇ ਕਿ ਜਿਹੜੀ ਪ੍ਰਾਤ ਵਿਹਲੀ ਨਹੀਂ ਹੈ ਉਹ ਵਿਹਲੀ ਹੋ ਜਾਏਗੀ, ਜਿਹੜੀ ਰੁੱਝੀ ਹੋਈ ਹੈ ਉਹ ਹੁਣ ਰੁੱਝੀ ਨਹੀਂ ਰਹੇਗੀ।
ਤਾਉ ਬਾਲਕ ਮ੍ਰਿਤ ਪਾਏ ਸਿਧੈ ਹੈ
ਭਾਵ ਕੇ ਤਿੰਨੇ ਬਾਲਕ ਮਰ ਜਾਣਗੇ ਤੇ ਪ੍ਰਾਤ ਫਿਰ ਵਿਹਲੀ ਹੋ ਜਾਏਗੀ।
ਸਤ ਸੰਗਤ ਤੇ ਸੁਤ ਸ਼ੁਭ ਜਾਣੇ ਤਿੰਨ ਕੀ ਹੋਏ ਯਾਰ ਬਲਾਹਨੇ।
ਜਿਹੜੀ ਔਰਤ ਨੇ ਸਤ ਸੰਗਤ ਤੋਂ ਆਪਣੇ ਪੁੱਤਰਾਂ ਨੂੰ ਜ਼ਿਆਦਾ ਚੰਗਾ ਸਮਝਿਆ, ਕਹਿੰਦੇ ਨੇ ਤਿੰਨ ਕੀ ਹੋਏ ਯਾਰ ਬਲਾਹਨੇ, ਉਹਨਾਂ ਦੀ ਉਮਰ ਖਤਮ ਹੋ ਜਾਏਗੀ, ਮੁੱਕ ਜਾਣਗੇ, ਮਰ ਜਾਣਗੇ।
ਇਮ ਪਾਈ ਬਹਿਲੋ ਕੇ ਕਹੇ ਤੀਨੋ ਪੋਤਰੇ ਮਰ ਕਰ ਰਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਭਾਈ ਬਹਿਲੋ ਜੀ ਨੇ ਬਚਨ ਕਰ ਦਿੱਤਾ ਤੇ ਉਹਨਾਂ ਦਾ ਬਚਨ ਵਾਰਦ ਸਿੱਧ ਹੋਇਆ, ਤਿੰਨੇ ਦੇ ਤਿੰਨੇ ਪੋਤਰੇ ਭਾਈ ਬਹਿਲੋ ਜੀ ਦੇ ਮਰ ਗਏ, ਨਾਨੂ ਦੇ ਪੁੱਤਰ ਭਾਵ ਕੇ ਤਿੰਨਾਂ ਦੇ ਵਿੱਚੋਂ ਇੱਕ ਵੀ ਜਿਉਂਦਾ ਨਾ ਬਚਿਆ, ਕਿਉਂਕਿ ਬਚਨ ਕਰ ਦਿੱਤਾ ਸੀ ਕਿ ਸਤਸੰਗਤ ਨੂੰ ਚੰਗਾ ਨਹੀਂ ਸਮਝਿਆ, ਨੂੰਹ ਨੇ ਪੁੱਤਰਾਂ ਨੂੰ ਜ਼ਿਆਦਾ ਚੰਗਾ ਸਮਝਿਆ, ਹੰਕਾਰ ਦੇ ਨਾਲ ਗੱਲ ਕੀਤੀ ਹੈ ਕਿ ਪ੍ਰਾਤ ਵਿਹਲੀ ਨਹੀਂ ਹੈ, ਜੇ ਵਿਹਲੀ ਹੁੰਦੀ ਤੇ ਦੇ ਦਿੰਦੀ। ਤੇ ਭਾਈ ਜੀ ਕਹਿੰਦੇ ਨੇ ਹੁਣ ਪ੍ਰਾਤ ਵਿਹਲੀ ਹੋ ਜਾਏਗੀ, ਭਾਵ ਕੇ ਵਿਹਲੀ ਹੋ ਗਈ, ਤਿੰਨੇ ਮਰ ਗਏ, ਉਹਨਾਂ ਦੇ ਵਿੱਚੋਂ ਕੋਈ ਬਚਿਆ ਨਾ, ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਸਾਧ ਬਚਨ ਅਟਲਾਦਾ, ਕਿ ਜਿਹੜਾ ਸਾਧੂ ਹੁੰਦਾ, ਸੰਤ ਹੁੰਦਾ, ਮਹਾਤਮਾ ਹੁੰਦਾ, ਉਹਦਾ ਆਖਿਆ ਹੋਇਆ ਬਚਨ ਕਦੀ ਵੀ ਮਿਟ ਨਹੀਂ ਸਕਦਾ। ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਯੂਨੀਵਰਸਲ ਟਰੁੱਥ, ਦੁਨੀਆਂ ਦੀ ਅਟਲ ਸਚਾਈ, ਜਿਸ ਤਰ੍ਹਾਂ ਕਿ ਮੌਤ ਇੱਕ ਦੁਨੀਆਂ ਦੀ ਅਟਲ ਸੱਚਾਈ ਮੰਨੀ ਜਾਂਦੀ ਹੈ ਕਿ ਜਿਹੜਾ ਵੀ ਪੈਦਾ ਹੋਇਆ ਆਖਿਰਕਾਰ ਮਰ ਜਾਵੇਗਾ, ਉਹ ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਯੂਨੀਵਰਸਲ ਟਰੁੱਥ ਹੈ, ਦੁਨੀਆਂ ਦੀ ਅਟਲ ਸੱਚਾਈ ਹੈ, ਹਰ ਇੱਕ ਨੂੰ ਮੌਤ ਆਵੇਗੀ। ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਸਾਧ ਦਾ ਬਚਨ ਹੈ ਨਾ, ਉਹ ਵੀ ਯੂਨੀਵਰਸਲ ਟਰੁੱਥ ਹੁੰਦਾ ਹੈ, ਦੁਨੀਆਂ ਦੀ ਅਟਲ ਸੱਚਾਈ ਹੁੰਦੀ ਹੈ। ਦੁਨੀਆਂ ਇੱਧਰ ਦੀ ਉੱਧਰ ਕਿਉਂ ਨਾ ਹੋ ਜਾਵੇ, ਉਨ੍ਹਾਂ ਦਾ ਬਚਨ ਕਦੇ ਨਹੀਂ ਟਲਦਾ। ਇਸੇ ਤਰ੍ਹਾਂ ਸਾਧੂ ਸਨ, ਸਤਿਗੁਰਾਂ ਦੇ ਨਿਵਾਜੇ ਹੋਏ ਸਿੱਖ ਸਨ, ਭਾਈ ਬਹਿਲੋ ਜੀ, ਉਨ੍ਹਾਂ ਦਾ ਬਚਨ ਪੂਰੇ ਤਰੀਕੇ ਦੇ ਨਾਲ ਸੱਤ ਹੋਇਆ, ਤੇ ਸਤਿਗੁਰਾਂ ਦੇ ਬਚਨ ਸੱਤ ਹੋਣੇ ਕੋਈ ਅੱਤ ਕਥਨੀ ਨਹੀਂ ਹੈ। ਇਸੇ ਤਰ੍ਹਾਂ ਦੀ ਵਾਰਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਵੀ ਵਾਪਰੀ, ਜਦੋਂ ਕਿ ਬੀਬੀ ਵੀਰੋ ਜੀ ਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਪੁੱਤਰੀ ਦਾ ਵਿਆਹ ਮਿਥਿਆ ਹੋਇਆ ਸੀ। ਥੋੜੀ ਜਿਹੀ 5 ਮਿੰਟਾਂ ਦੇ ਵਾਸਤੇ ਉਹ ਸਾਖੀ ਹੈ ਕਿ ਉਧਰ ਤੇ ਮਠਿਆਈਆਂ ਬਣਨੀਆਂ ਸਨ, ਪੂਰੀ ਦੀ ਪੂਰੀ ਵਿਆਹ ਦੀ ਤਿਆਰੀ ਸੀ, ਤੇ ਕਿਸੇ ਪਾਸਿਓਂ ਸੰਗਤ ਆ ਗਈ ਸਤਿਗੁਰਾਂ ਦੇ ਹਜ਼ੂਰ ਦਰਸ਼ਨ ਕਰਨ ਦੇ ਵਾਸਤੇ, ਤੇ ਜਿਵੇਂ ਭਾਈ ਬਹਿਲੋ ਜੀ ਨੇ ਆਖਿਆ ਕਿ ਗੁਰੂ ਦੀ ਸੰਗਤ ਆਈ ਹੈ, ਇਹਨਾਂ ਦੀ ਸੇਵਾ ਕਰਨੀ ਹੈ, ਇਹਨਾਂ ਦੇ ਚਰਨ ਧੋਣੇ ਨੇ, ਪ੍ਰਾਤ ਚਾਹੀਦੀ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਦਾਸ ਨੂੰ ਕਿ ਸੰਗਤ ਆਈ ਹੈ, ਇਹ ਭੁੱਖੀ ਹੈ, ਇਸ ਕਰਕੇ ਇਹਨਾਂ ਨੂੰ ਭੋਜਨ ਦੀ ਲੋੜ ਹੈ। ਤੇ ਦਾਸ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸਮਾਂ ਕਸੂਤਾ ਜਿਹਾ ਹੈ, ਨਾ ਤੇ ਸਵੇਰ ਦਾ ਸਮਾਂ ਤੇ ਨਾ ਹੀ ਸ਼ਾਮਾਂ ਦਾ ਸਮਾਂ, ਸੱਚੇ ਪਾਤਸ਼ਾਹ ਭੋਜਨ ਤੇ ਲੰਗਰ ਦੇ ਵਿੱਚ ਨੇ। ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਾਧ ਸੰਗਤ ਦੇ ਛਕਣ ਦੇ ਵਾਸਤੇ ਮਠਿਆਈ ਲਿਆਂਦੀ ਜਾਵੇ, ਜਿਹੜੀ ਵਿਆਹ ਦੇ ਵਾਸਤੇ ਤਿਆਰ ਕੀਤੀ ਜਾ ਰਹੀ ਹੈ। ਅਰਦਾਸ ਨੇ ਹੁਕਮ ਨੂੰ ਮੰਨਿਆ, ਜਾ ਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਾਤਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਬਹੁਤੀ ਸਾਰੀ ਮਠਿਆਈ ਭੇਜੋ, ਬਾਹਰ ਸੰਗਤ ਆਈ ਹੈ, ਸੰਗਤ ਨੂੰ ਛਕਾਉਣੀ ਹੈ। ਤੇ ਸਤਿਗੁਰਾਂ ਦੇ ਮਹਿਲਾਂ ਨੇ ਆਖਿਆ ਕਿ ਮੈਂ ਮਠਿਆਈ ਪਹਿਲਾਂ ਕਿਵੇਂ ਦੇ ਦੇਵਾਂ, ਅਸੀਂ ਤੇ ਸ਼ਗਨਾਂ ਦੇ ਗਾਨੇ ਬੰਨੇ ਹੋਏ ਨੇ, ਸ਼ਗਨਾਂ ਦੀ ਮਠਿਆਈ ਹੈ, ਜਿੰਨਾ ਚਿਰ ਜਿਹੜੇ ਸਹੁਰੇ ਘਰ ਨੇ ਬੀਬੀ ਵੀਰੋ ਦੇ, ਉਹਨਾਂ ਦੇ ਵਿੱਚੋਂ ਜੇਕਰ ਕੋਈ ਨਹੀਂ ਛਕਦਾ, ਜੇਕਰ ਬਰਾਤੀ ਨਹੀਂ ਛਕਦੇ, ਉਹਨਾਂ ਤੋਂ ਪਹਿਲਾਂ ਕਿਸੇ ਨੂੰ ਕਿਵੇਂ ਦੇ ਦੇਈਏ, ਭਾਵ ਕਿ ਬਰਾਤੀਆਂ ਦੇ ਛਕਣ ਦੇ ਵਾਸਤੇ ਇਹ ਮਠਿਆਈ ਤਿਆਰ ਕੀਤੀ ਜਾ ਰਹੀ ਹੈ, ਇਸ ਕਰਕੇ ਮੈਂ ਦੇ ਨਹੀਂ ਸਕਦੀ। ਉਹਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮਾਤਾ ਜੀ ਕਹਿੰਦੇ ਨੇ ਕਿ ਸ਼ਗਨਾਂ ਦੇ ਗਾਨੇ ਬੰਨੇ ਹੋਏ ਨੇ, ਬਰਾਤੀ ਆਉਣਗੇ, ਉਹ ਪਹਿਲਾਂ ਛਕਣਗੇ, ਫੇਰ ਕਿਸੇ ਨੂੰ ਦਿੱਤੀ ਜਾਵੇਗੀ, ਇਸ ਤਰ੍ਹਾਂ ਮਠਿਆਈ ਮੈਂ ਦੇ ਨਹੀਂ ਸਕਦੀ। ਤੇ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਿਹੜੀ ਮਠਿਆਈ ਸਾਡੇ ਸਿੱਖਾਂ ਦੇ ਮੂੰਹ ਦੇ ਵਿੱਚ ਪੈ ਨਹੀਂ ਸਕਦੀ, ਉਹ ਬਰਾਤੀਆਂ ਦੇ ਮੂੰਹ ਦੇ ਵਿੱਚ ਵੀ ਨਹੀਂ ਪਵੇਗੀ। ਸਤਿਗੁਰਾਂ ਨੇ ਬਚਨ ਸਹਿ ਸੁਭਾਅ ਕਰ ਦਿੱਤਾ ਸੀ ਕਿ ਜਿਹੜੀ ਮਠਿਆਈ ਮੇਰੇ ਸਿੱਖਾਂ ਨੂੰ ਨਹੀਂ ਮਿਲਣੀ, ਉਹ ਬਰਾਤੀ ਵੀ ਨਹੀਂ ਖਾ ਸਕਦੇ, ਤੁਰਕ ਹੀ ਗੱਫੇ ਲਾਉਣਗੇ। ਇਹਨਾਂ ਬਚਨ ਕਰਨ ਦੇ ਨਾਲ ਬਹੁਤ ਵੱਡਾ ਸੰਕਟ ਵਿਆਪਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਐਸਾ ਕਾਰਨ ਬਣਿਆ ਸਤਿਗੁਰਾਂ ਦੇ ਬਚਨ ਕਰਕੇ ਕਿ ਤੁਰਕਾਂ ਦੀ ਫੌਜ ਨੇ ਚੜ੍ਹਾਈ ਕਰ ਦਿੱਤੀ, ਅੰਮ੍ਰਿਤਸਰ ਦੇ ਉੱਤੇ ਘੇਰਾ ਪੈ ਗਿਆ ਤੇ ਬਹੁਤ ਮੁਸ਼ਕਲਾਂ ਦੇ ਨਾਲ ਉਥੋਂ ਬਾਹਰ ਨਿਕਲੇ ਸਾਰੇ ਦੇ ਸਾਰੇ। ਬੜੀਆਂ ਔਕੜਾਂ ਦੇ ਨਾਲ ਬੀਬੀ ਵੀਰੋ ਨੂੰ ਵੀ ਬਾਹਰ ਕੱਢਿਆ ਗਿਆ ਤੇ ਫਿਰ ਕਿਤੇ ਦੂਰ ਜਾ ਕੇ ਬੜੀ ਔਕੜ ਦੇ ਨਾਲ ਬੀਬੀ ਵੀਰੋ ਜੀ ਦੇ ਵਿਆਹ ਨੂੰ ਸੰਪੂਰਨ ਕੀਤਾ। ਭਾਵ ਕੇ ਸਤਿਗੁਰਾਂ ਦੇ ਤੇ ਸਤਿਗੁਰਾਂ ਦੇ ਨਿਵਾਜੇ ਹੋਏ ਸਿੱਖਾਂ ਦੇ ਬਚਨ ਦੇ ਵਿੱਚ ਤਸੀਰ ਹੁੰਦੀ ਹੈ, ਉਹ ਪੂਰੇ ਹੋ ਕੇ ਰਹਿੰਦੇ ਨੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਇਹ ਜਿਹੜੀ ਸਾਖੀ ਹੈ, ਇਹ ਗੁਰਦਾਸ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਬਿਆਨ ਕਰ ਰਿਹਾ ਕਿ ਭਾਈ ਬਹਿਲੋ ਜੀ ਨੇ ਬਚਨ ਕਰ ਦਿੱਤਾ ਤੇ ਤਿੰਨੇ ਪੁੱਤਰ ਮਰ ਗਏ। ਤਿੰਨ ਕੋ ਪਿਤਨਾ ਨੂੰ ਦੁੱਖ ਪਾਏ, ਪੁੱਤਰ ਨੇਹ ਤੇ ਸ਼ੋਕ ਉਹ ਪਾਏ। ਜਦੋਂ ਤਿੰਨੇ ਪੁੱਤਰ ਮਰ ਗਏ ਤੇ ਫਿਰ ਕਹਿੰਦਾ ਕਿ ਜਿਹੜਾ ਪਿਤਾ ਨਾਨੂ ਸੀ ਛੋਟਿਆਂ ਬੱਚਿਆਂ ਦਾ, ਉਹਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਾ, ਆਪਣੇ ਪੁੱਤਰਾਂ ਦੇ ਨਾਲ ਬੜਾ ਨੇਹ ਕਰਦਾ ਸੀ, ਬੜਾ ਮੋਹ ਕਰਦਾ ਸੀ। ਲੱਗੇ ਉਹ ਪਿਤਾ ਕੀ ਸੇਵਾ ਕਰਨ, ਦੇਹ ਸ਼ਨਾਨ ਧੋਵਤ ਚਰਨ। ਉਸ ਤੋਂ ਬਾਅਦ ਨਾਨੂ ਆਪਣੇ ਪਿਤਾ ਦੀ ਬਹੁਤੀ ਜ਼ਿਆਦਾ ਸੇਵਾ ਕਰਨ ਦੇ ਵਿੱਚ ਰੁੱਝ ਗਿਆ, ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਭਾਈ ਬਹਿਲੋ ਜੀ ਕੁਝ ਕਿਰਪਾ ਕਰਨਗੇ ਤੇ ਫਿਰ ਪੁੱਤਰਾਂ ਦੀ ਪ੍ਰਾਪਤੀ ਦੁਬਾਰਾ ਹੋ ਸਕਦੀ ਹੈ। ਬਹੁਤੀ ਜ਼ਿਆਦਾ ਸੇਵਾ ਕਰਨ ਲੱਗਾ, ਉਹਨਾਂ ਦੇ ਚਰਨਾਂ ਨੂੰ ਧੋਂਦਾ, ਉਹਨਾਂ ਦਾ ਇਸ਼ਨਾਨ ਕਰਵਾਉਂਦਾ। ਭੋਜਨ ਅਧਿਕ ਪ੍ਰੀਤ ਸੋ ਖਵਾਵੇ, ਇਤਿਆਦਿਕ ਸਭ ਸੇਵ ਕਮਾਵੇ। ਬੜੇ ਪ੍ਰੇਮ ਭਾਵਨਾ ਦੇ ਨਾਲ ਭੋਜਨ ਵੀ ਛਕਾਉਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੀ ਸੇਵਾ ਹੁੰਦੀ ਹੈ ਉਹ ਹਮੇਸ਼ਾ ਕਰਨ ਦੇ ਵਾਸਤੇ ਤਿਆਰ ਰਹਿੰਦਾ।
ਪਿਤ ਪ੍ਰਿਆਂਕ ਕੇ ਹੋਏ ਕਰ ਤਰੇ ਕਰ ਸੇਵਾ ਕੋ ਨਿਸ ਦਿਨ ਪਰੇ।
ਗੁਰਦਾਸ ਕਹਿੰਦਾ ਕਿ ਇੰਨੀ ਜ਼ਿਆਦਾ ਸੇਵਾ ਉਹਨੇ ਆਰੰਭੀ ਕਿ ਕਦੇ ਵੀ ਆਪਣੇ ਪਿਤਾ ਭਾਈ ਬਹਿਲੋ ਤੋਂ ਦੂਰ ਨਹੀਂ ਸੀ ਜਾਂਦਾ। ਜਦੋਂ ਸਮਾਂ ਮਿਲਦਾ ਸੀ ਸੇਵਾ ਕਰਦਾ ਸੀ ਤੇ ਜਦੋਂ ਕੁਝ ਵਿਹਲਾ ਸਮਾਂ ਹੁੰਦਾ ਸੀ ਤੇ ਉਹਨਾਂ ਦੇ ਪਲੰਗ ਦੇ ਥੱਲੇ ਹੀ ਲੰਮਾ ਪੈ ਰਹਿੰਦਾ ਸੀ। ਜਦੋਂ ਆਵਾਜ਼ ਹੁੰਦੀ ਸੀ ਪਲੰਗ ਦੇ ਥੱਲੇ ਬਾਹਰ ਨਿਕਲਦਾ ਸੀ ਤੇ ਸੇਵਾ ਕਰਦਾ ਸੀ।
ਜਿਮ ਆਇਸ ਕੋ ਪਿਤਾ ਬਖਾਨ ਹੱਥ ਜੋਰ ਤੂਰਨ ਤਿਮ ਠਾਨ।
ਜਿਵੇਂ ਆਇਸ ਜਿਵੇਂ ਹੁਕਮ ਕਰਦੇ ਸਨ ਪਿਤਾ ਭਾਈ ਬਹਿਲੋ ਜੀ ਉਸ ਨਾਨੂ ਨੂੰ ਹੱਥ ਜੋੜ ਕੇ ਛੇਤੀ ਹੀ ਉਸ ਸੇਵਾ ਨੂੰ ਪੂਰਾ ਕਰਦਾ ਸੀ।
ਇੱਕ ਦਿਨ ਹੋਏ ਪਰਸੰਨ ਮਹਾਨ ਦੇਖ ਭਾਉ ਕੋ ਬਾਕ ਬਖਾਨਾ।
ਗੁਰਦਾਸ ਕਹਿੰਦਾ ਇੱਕ ਦਿਨ ਬਹੁਤੇ ਜ਼ਿਆਦਾ ਪ੍ਰਸੰਨ ਹੋਏ ਤੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਫਿਰ ਉਹਨਾਂ ਨੇ ਪ੍ਰੇਮ ਦੇ ਨਾਲ ਆਪਣੇ ਪੁੱਤਰ ਨਾਨੂ ਨੂੰ ਇੰਜ ਆਖਿਆ,
ਕਹਾਂ ਕਾਮਨਾ ਤੋਵੇ ਔਰ ਮਾਹੀ ਮੰਗਣ ਕਰੋ ਸੋ ਹਮਰੇ ਪਾਹੀ।
ਆਪਣੇ ਪੁੱਤਰ ਨਾਨੂ ਨੂੰ ਭਾਈ ਬਹਿਲੋ ਜੀ ਕਹਿੰਦੇ ਨੇ ਕਿ ਤੇਰੇ ਮਨ ਦੀ ਕਾਮਨਾ ਕੀ ਹੈ, ਤੇਰੇ ਮਨ ਦੀ ਇੱਛਾ ਕੀ ਹੈ। ਕਹਿੰਦੇ ਨੇ ਜੋ ਵੀ ਤੇਰੇ ਮਨ ਦੀ ਇੱਛਾ ਹੈ ਉਹ ਸਾਡੇ ਤੋਂ ਮੰਗ, ਅਸੀਂ ਤੈਨੂੰ ਦੇਵਾਂਗੇ।
ਤਬ ਨਾਨੂ ਕਰ ਜੋਰੀ ਉਚਾਰਾ ਰਹਿ ਜਗਤ ਮੈਂ ਬੰਸ ਤੁਮਾਰਾ।
ਮੌਕਾ ਮਿਲਿਆ ਅਵਸਰ ਮਿਲਿਆ ਹੱਥ ਜੋੜ ਕੇ ਨਾਨੂ ਨੇ ਆਖਿਆ ਕਿ ਪਿਤਾ ਜੀ ਮੈਂ ਇਹ ਵਰਦਾਨ ਮੰਗਦਾ ਹਾਂ ਕਿ ਤੁਹਾਡਾ ਜਿਹੜਾ ਵੰਸ਼ ਹੈ ਨਾ ਉਹ ਦੂਰ ਤੱਕ ਚੱਲਦਾ ਰਹੇ।
ਇਹ ਕਾਮਨਾ ਲਖੀਐ ਮੇਰੀ ਪੂਜੋ ਕੀ ਜੈ ਕਿਰਪਾ ਬਡੇਰੀ।
ਨਾਨੂ ਨੇ ਆਖਿਆ ਪਿਤਾ ਜੀ ਇਹੀ ਕਾਮਨਾ ਹੈ, ਮੇਰੇ ਮਨ ਦੀ ਇਹੀ ਇੱਛਾ ਹੈ, ਇਸ ਇੱਛਾ ਨੂੰ ਤੁਸੀਂ ਕਿਰਪਾ ਕਰਕੇ ਪੁਗਾ ਦਿਓ, ਪੂਰੀ ਕਰ ਦਿਓ, ਵੱਡੀ ਕਿਰਪਾ ਕਰਕੇ। ਮੈਂ ਚਾਹੁੰਦਾ ਹਾਂ ਕਿ ਤੁਹਾਡਾ ਵੰਸ਼ ਦੂਰ ਤੱਕ ਚੱਲਦਾ ਰਹੇ। ਇਹ ਨਹੀਂ ਆਖਿਆ ਕਿ ਪੁੱਤਰ ਦੀ ਪ੍ਰਾਪਤੀ ਹੋਵੇ, ਪੁੱਤਰ ਮਿਲੇ। ਗੱਲ ਹੀ ਐਸੇ ਢੰਗ ਦੇ ਨਾਲ ਕੀਤੀ ਹੈ ਕਿ ਪੁੱਤਰ ਪੈਦਾ ਹੋਣਗੇ ਤਾਂ ਹੀ ਤੇ ਵੰਸ਼ ਚੱਲੇਗਾ, ਭਾਵ ਕਿ ਪੁੱਤਰ ਦੀ ਮੰਗ ਨਹੀਂ ਮੰਗੀ। ਇਹ ਆਖਿਆ ਕਿ ਤੁਹਾਡਾ ਵੰਸ਼ ਦੂਰ ਤੱਕ ਚੱਲਦਾ ਰਹੇ, ਇਹ ਮੇਰੀ ਮੰਗ ਹੈ।
ਸੁਣ ਪਾਈ ਬਹਿਲੋ ਕਹਿ ਸੋਏ ਜਾਚੋ ਅਪਰ ਕਾਮਨਾ ਕੋਏ।
ਜਦੋਂ ਨਾਨੂ ਨੇ ਐਸਾ ਵਰਦਾਨ ਮੰਗਿਆ ਅੱਗੋਂ ਭਾਈ ਬਹਿਲੋ ਜੀ ਕਹਿੰਦੇ ਨੇ ਜਾਚੋ ਅਪਰ ਕਾਮਨਾ ਕੋਏ, ਕਹਿੰਦੇ ਨੇ ਮੰਗ ਨਹੀਂ ਪੂਰੀ ਹੋਵੇਗੀ। ਭਾਈ ਬਹਿਲੋ ਜੀ ਕਹਿੰਦੇ ਨੇ ਕੋਈ ਹੋਰ ਇੱਛਾ ਕਰ, ਕੋਈ ਹੋਰ ਮੰਗ ਮੰਗ, ਉਹ ਪੂਰੀ ਹੋਏਗੀ।
ਪੁਣ ਨਾਨੂ ਕਹਿ ਸੁਤ ਹੀ ਦੀਜੈ ਜੋ ਪ੍ਰਸੰਨਤਾ ਤੋਂ ਕਰੁਣਾ ਕੀਜੈ।
ਨਾਨੂ ਨੇ ਆਖਿਆ ਨਹੀਂ ਪਿਤਾ ਜੀ ਇਹੀ ਮੰਗ ਹੈ, ਕਿਰਪਾ ਕਰਕੇ ਤੁਸੀਂ ਪੁੱਤਰ ਹੀ ਪੈਦਾ ਕਰੋ ਮੇਰੇ ਘਰ ਦੇ ਵਿੱਚ।
ਜੋ ਪ੍ਰਸੰਨ ਤੋਂ ਕਰੁਣਾ ਕੀਜੈ,
ਜੇਕਰ ਪ੍ਰਸੰਨ ਹੋ ਦਇਆ ਕਰਨੀ ਹੈ ਤੇ ਦਇਆ ਕਰੋ, ਪੁੱਤਰ ਪੈਦਾ ਹੋਵੇ, ਹੋਰ ਮੇਰੀ ਕੋਈ ਮੰਗ ਨਹੀਂ।
ਤੀਨ ਬੇਰ ਪਾਈ ਮਕਾਹਿਓ ਸੁਤ ਬਿਨ ਨਾਨੂ ਅਪਰਨਾ ਚਾਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਤਿੰਨ ਵਾਰੀ ਬਚਨ ਕੀਤਾ ਭਾਈ ਬਹਿਲੋ ਨੇ ਕਿ ਨਹੀਂ ਮਿਲ ਸਕਦਾ ਕੋਈ ਹੋਰ ਮੰਗ ਮੰਗ, ਪਰ ਤਿੰਨੇ ਵਾਰੀ ਨਾਨੂ ਨੇ ਪੁੱਤਰ ਤੋਂ ਬਗੈਰ ਹੋਰ ਕੁਝ ਵੀ ਨਾ ਮੰਗਿਆ।
ਸ੍ਰੀ ਮੁਖ ਤੇ ਹੋਏ ਖੁਸ਼ੀ ਉਚਾਰਾ ਉਪਜੈ ਸੁਤ ਤੋਂ ਹੋਏ ਗੁਣ ਪਾਰਾ।
ਪ੍ਰਸੰਨ ਹੋਏ ਭਾਈ ਬਹਿਲੋ ਜੀ ਤੇ ਆਪਣੇ ਸ੍ਰੀ ਮੁਖ ਤੋਂ ਉਹਨਾਂ ਨੇ ਖੁਸ਼ੀ ਦੇ ਨਾਲ ਬਚਨ ਕੀਤਾ,
ਉਪਜੈ ਸੁਤ ਤੁਮ ਹੋਏ ਗੁਣ ਪਾਰਾ,
ਭਾਵ ਕੇ ਤੇਰੇ ਘਰ ਦੇ ਵਿੱਚ ਨਾਨੂ ਪੁੱਤਰ ਪੈਦਾ ਹੋਵੇਗਾ, ਬਹੁਤ ਜ਼ਿਆਦਾ ਵੱਡੇ ਗੁਣਾ ਦਾ ਮਾਲਕ।
ਭਗਤਾ ਨਾਮ ਤਾਹੇ ਕੋ ਤਰੀਏ ਹਿਰਦੈ ਕਾਮਨਾ ਪੂਰਨ ਕਰੀਏ।
ਭਾਈ ਬਹਿਲੋ ਨੇ ਆਖਿਆ ਕਿ ਤੇਰੇ ਮਨ ਦੀ ਕਾਮਨਾ ਜ਼ਰੂਰ ਪੂਰੀ ਹੋਵੇਗੀ, ਤੇਰੇ ਘਰ ਦੇ ਵਿੱਚ ਐਸਾ ਪੁੱਤਰ ਪੈਦਾ ਹੋਵੇਗਾ ਜਿਹੜਾ ਗੁਣਾਂ ਦੇ ਵਿੱਚ ਬਹੁਤ ਵੱਡਾ ਹੋਵੇਗਾ। ਇਸ ਤੋਂ ਇਲਾਵਾ ਭਾਈ ਬਹਿਲੋ ਜੀ ਨੇ ਨਾਮਕਰਨ ਪਹਿਲਾਂ ਹੀ ਕਰ ਦਿੱਤਾ। ਭਾਈ ਬਹਿਲੋ ਨੇ ਆਖਿਆ ਭਗਤਾ ਨਾਮ ਤਾਂ ਹੀ ਕੋ ਧਰੀਏ। ਭਾਈ ਬਹਿਲੋ ਨੇ ਆਖਿਆ ਕਿ ਜਦੋਂ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਉਸ ਪੁੱਤਰ ਦਾ ਨਾਮ ਤੂੰ ਭਗਤਾ ਧਰੀ।
ਸੁਤ ਕੈ ਸੁਤ ਉਪਜਣ ਬਰ ਦਇਓ ਤਬ ਭਗਤਾ ਜਨਮਤ ਸ਼ਬ ਪਇਓ।
ਗੁਰਦਾਸ ਕਹਿੰਦਾ ਹੈ ਕਿ ਇਥੋਂ ਤੱਕ ਹੀ ਨਹੀਂ ਕਿ ਸਿਰਫ ਪੁੱਤਰ ਪੈਦਾ ਹੋਣ ਦਾ ਭਾਈ ਬਹਿਲੋ ਜੀ ਨੇ ਵਰਦਾਨ ਦਿੱਤਾ, ਇਹ ਵੀ ਵਰਦਾਨ ਦਿੱਤਾ ਕਿ ਤੇਰਾ ਜਿਹੜਾ ਭਗਤਾ ਪੁੱਤਰ ਹੋਵੇਗਾ ਉਹਦੇ ਵੀ ਘਰ ਦੇ ਵਿੱਚ ਅੱਗੋਂ ਪੁੱਤਰ ਪੈਦਾ ਹੋਣਗੇ। ਇਸ ਤਰ੍ਹਾਂ ਫਿਰ ਭਾਈ ਭਗਤੇ ਦਾ ਜਨਮ ਹੋਇਆ।
ਤਿਸ ਭਗਤੇ ਕੇ ਹਮ ਪੇ ਤਾਤਾ ਜੁਗਦਾਰਾ ਤੇ ਪੰਚੋਂ ਪ੍ਰਾਤਾ।
ਗੁਰਦਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਭਗਤੇ ਦੇ ਘਰ ਦੇ ਵਿੱਚ ਫਿਰ ਅਸੀਂ ਭਰਾਵਾਂ ਨੇ ਜਨਮ ਲਿਆ, ਪੰਜਾਂ ਨੇ। ਦੋ ਸਾਡੀਆਂ ਮਾਤਾਵਾਂ ਸਨ, ਵੱਡੀ ਮਾਤਾ ਦੇ ਵਿੱਚੋਂ ਗੁਰਦਾਸ ਕਹਿੰਦਾ ਕਿ ਮੈਂ ਪੈਦਾ ਹੋਇਆ ਤੇ ਜਿਹੜੀ ਛੋਟੀ ਭਾਈ ਭਗਤੇ ਦੀ ਘਰਵਾਲੀ ਸੀ ਉਹਨਾਂ ਦੇ ਵਿੱਚੋਂ ਇਹਨਾਂ ਚਾਰਾਂ ਭਰਾਵਾਂ ਦਾ ਜਨਮ ਹੋਇਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਅਸੀਂ ਪੰਜ ਭਰਾ ਹਾਂ ਭਗਤਾ ਜੀ ਦੇ ਸਪੁੱਤਰ।
ਸਕਲ ਭਾਰਤਾ ਤੈਨੂੰ ਸੁਣਾਈ ਪ੍ਰਭ ਅਖੇਰ ਤਿਆਰੀ ਕਰਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਦਾਸ ਨੇ ਐਸੀ ਵਾਰਤਾ ਦਾ ਬਿਆਨ ਕੀਤਾ ਜਿਹੜੀ ਵਾਰਤਾ ਉਹਨਾਂ ਦੇ ਵੰਸ਼ ਦੀ ਸੀ। ਇਸ ਵਾਰਤਾ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਛਾ ਪ੍ਰਗਟ ਕੀਤੀ ਹੈ ਸ਼ਿਕਾਰ ਖੇਡਣ ਦੀ।
ਚੜੇ ਤੁਰੰਗਮ ਸੰਗ ਅਸਵਾਰਾ ਗਮਣੇ ਕੇਤਕ ਦੂਰ ਉਜਾਰਾ।
ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ, ਸੰਗੀ ਸਾਥੀਆਂ ਨੂੰ ਨਾਲ ਲਿਆ ਹੈ ਤੇ ਸ਼ਿਕਾਰ ਖੇਡਣ ਦੇ ਵਾਸਤੇ ਦੂਰ ਉਜਾੜ ਦੇ ਵਿੱਚ ਚਲੇ ਗਏ।
ਤੀਤਰੇਕ ਬੋਲਤਾ ਦੂਰੇ ਸੁਣ ਬੋਲੇ ਸਿਰ ਸਤਿਗੁਰ ਪੂਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੀ ਦੂਰ ਤੋਂ ਇੱਕ ਤਿੱਤਰ ਬੋਲਿਆ ਤੇ ਉਸ ਤਿੱਤਰ ਦੀ ਆਵਾਜ਼ ਨੂੰ ਸੁਣ ਕੇ ਪੂਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਗੁਰਬਾਣੀ ਦੀ ਪੰਕਤੀ ਪੜੀ।
ਭੂਮੀਆਂ ਭੂਮੀ ਉੱਪਰ ਨਿਤ ਲੂਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ ਬੂਝੈ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਗੁਰਬਾਣੀ ਦਾ ਸ਼ਬਦ ਪੜਿਆ, ਭਾਵ ਕੇ ਇੱਕ ਪੰਕਤੀ ਦਾ ਹਵਾਲਾ ਦਿੱਤਾ। ਜਦੋਂ ਤਿੱਤਰ ਬੋਲਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਤੁਕ ਪੜੀ। ਭੂਮੀਆਂ ਭੂਮੀ ਉੱਪਰ ਨਿਤ ਲੂਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ ਬੂਝੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਹਨ।
ਦੂਜੇ ਦਿਨ ਜਾਂ ਗੁਰੂ ਜੀ ਚੜੇ ਉਥੋਂ ਤਿੱਤਰ ਬੋਲਿਆ ਸਾਹਮਣੇ ਦਾ ਪਾਈ। ਬੋਲ ਸੁਣ ਕੇ ਗੁਰੂ ਜੀ ਹੱਸ ਪਏ ਇਹ ਕਹਿਆ ਸਲੋਕ ਸੁਣਾ ਪਾਈ।
ਸਤਿਗੁਰਾਂ ਨੇ ਸਲੋਕ ਪੜਿਆ ਭੂਮੀਆਂ ਭੂਮੀ ਉੱਪਰ ਨਿਤ ਲੂਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ ਬੂਝੈ। ਭਾਵ ਕੇ ਜਿਹੜਾ ਭੂਮੀ ਦਾ ਮਾਲਕ ਹੁੰਦਾ ਹੈ ਉਹ ਭਾਵ ਕੇ ਭੂਮੀ ਦੇ ਨਾਲ ਇੰਨਾ ਪਿਆਰ ਕਰਦਾ ਭਾਵੇਂ ਮਰ ਜਾਂਦਾ ਪਰ ਉਹਦੀ ਜਿਹੜੀ ਤ੍ਰਿਸ਼ਨਾ ਹੈ ਉਹਦੀ ਜਿਹੜੀ ਸੁਰਤੀ ਹੈ ਉੱਥੇ ਜੁੜੀ ਰਹਿੰਦੀ ਹੈ ਤੇ ਭੂਮੀ ਦੇ ਉੱਤੇ ਹੀ ਉਹ ਕਾਬਜ ਰਹਿੰਦਾ। ਇਸ ਤਰ੍ਹਾਂ ਗੁੱਜਾ ਜਿਹਾ ਸਤਿਗੁਰਾਂ ਨੇ ਬਚਨ ਕੀਤਾ, ਪਰ ਸਤਿਗੁਰਾਂ ਨੇ ਇਹ ਜਿਹੜਾ ਬਚਨ ਕੀਤਾ ਇਹਦੇ ਸਿੱਖਾਂ ਨੂੰ ਕੁਝ ਸਮਝਣਾ ਪਈ।
ਸਿੱਖਣ ਬੂਝੋ ਕਹਾਂ ਅਲਾਈ ਪਾਤਸ਼ਾਹ ਦਿਓ ਹਮੋ ਬੁਝਾਈ।
ਸਿੱਖਾਂ ਨੇ ਹੱਥ ਜੋੜ ਕੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦਾ ਬਚਨ ਕੀਤਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਪੜੀ ਹੋਈ ਤੁਕ ਦੀ ਵਾਰਤਾ ਦੱਸੋ।
ਸੁਣ ਸ੍ਰੀ ਮੁਖ ਤੇ ਕਹਿਓ ਬਿਰਤੰਤ ਇਹ ਤੀਤਰ ਬੋਲਿਓ ਛਿਤ ਕੰਤ।
ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ। ਕਹਿੰਦੇ ਨੇ ਕਿਹਾ ਜੋ ਤਿੱਤਰ ਬੋਲ ਰਿਹਾ ਕਿ ਤੁਸੀਂ ਇਹਦੀ ਆਵਾਜ਼ ਨੂੰ ਸੁਣ ਰਹੇ ਹੋ। ਸਾਰਿਆਂ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਸੁਣ ਰਹੇ ਹਾਂ ਕਿ ਦੂਰ ਕੋਈ ਤਿੱਤਰ ਬੋਲ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਤਿੱਤਰ ਦੀ ਜੂਨ ਦੇ ਵਿੱਚ ਪਿਆ ਹੋਇਆ ਪਹਿਲੇ ਜਨਮ ਦੇ ਵਿੱਚ ਇਸੇ ਜਗ੍ਹਾ ਦਾ ਸਤਿਗੁਰੂ ਜੀ ਕਹਿੰਦੇ ਨੇ ਇਹ ਮਾਲਕ ਸੀ।
ਥੇ ਗੰਡ ਕੋ ਨਾਮ ਕਹਾਵੈ ਸੋ ਇਹ ਗੰਡ ਨਾ ਤਜ ਕਰ ਜਾਵੇ।
ਭਾਵ ਕੇ ਜਿਹੜਾ ਥੇ ਬਣਿਆ ਹੋਇਆ ਇਹ ਗੰਡ ਨਾਮ ਕਹਾਉਂਦਾ ਸੀ, ਗੰਡ ਨਾਮੀ ਥੇ ਜਿਹੜਾ ਕਹਾਉਂਦਾ ਹੈ
ਇਥੋਂ ਦਾ ਮਾਲਕ ਇਹੀ ਸੀ ਜਿਹੜਾ ਇਸ ਜਨਮ ਦੇ ਵਿੱਚ ਤਿੱਤਰ ਬਣਿਆ ਹੋਇਆ। ਆਪਣ ਸਥਾਨ ਪਛਾਣ ਰਹੰਤਾ ਆਪਣ ਜਾਣਤ ਨਹੀਂ ਤਜੰਤਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਿਛਲੇ ਜਨਮ ਦੀ ਸੋਝੀ ਹੈ ਇਸ ਨੂੰ, ਇਸੇ ਕਰਕੇ ਆਪਣੀ ਜਗ੍ਹਾ ਨੂੰ ਅਜੇ ਤੱਕ ਵੀ ਇਹ ਛੱਡ ਨਹੀਂ ਰਿਹਾ, ਆਪਣੀ ਜਗ੍ਹਾ ਨੂੰ ਪਛਾਣਦਾ ਹੈ, ਇਸੇ ਕਰਕੇ ਇੱਥੇ ਰਹਿੰਦਾ ਹੈ। ਅਪਰ ਜਾਣ ਕੀ ਨਹੀਂ ਤਜੰਤਾ, ਭਾਵ ਕੇ ਹੋਰ ਜਾਣ ਦੀ ਤਿੱਤਰ ਦੀ ਕੋਈ ਵੀ ਇੱਛਾ ਨਹੀਂ ਹੈ। ਇਸੇ ਕਰਕੇ ਤਿੱਤਰ ਇੱਥੇ ਹੀ ਡਟਿਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਜਦੋਂ ਪੁੱਛਿਆ ਤੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਬਿਆਨ ਕੀਤਾ,
ਸਿੱਖਾਂ ਪੁੱਛਿਆ ਗੁਰੂ ਤੋਂ ਗੱਲ ਕੀ ਹੈ, ਦਸੀ ਸਾਖੀ ਪੁਰਾਣੀ ਖੁਲਾ ਪਾਈ, ਤਿੱਤਰ ਬੋਲਦਾ ਗੰਡ ਦੇ ਥੇ ਉੱਤੇ, ਇਹਦਾ ਹਾਲ ਸੁਣੋ ਦਿਲ ਲਾ ਪਾਈ, ਮਾਲਕ ਇਸ ਥਾਂ ਦਾ ਕਦੇ ਹੋ ਹੈ ਸੀ, ਅੰਤ ਮਾਰਿਆ ਮੌਤ ਨੇ ਆ ਪਾਈ, ਪਿੰਡ ਥੇ ਹੋ ਗਿਆ ਕਰਤਾਰ ਸਿੰਘਾ, ਕੁਝ ਥੋੜਾ ਹੀ ਸਮਾਂ ਲੰਘਾ ਪਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਇਸ ਵੇਲੇ ਤੁਸੀਂ ਥੇ ਦੇਖ ਰਹੇ ਹੋ, ਇੱਥੇ ਕਦੇ ਪਿੰਡ ਵਸਿਆ ਕਰਦਾ ਸੀ, ਇਸ ਜਗ੍ਹਾ ਦਾ ਮਾਲਕ ਆਦਮੀ ਸੀ ਜਿਹੜਾ ਮਰ ਗਿਆ, ਪਰ ਮਰਨ ਤੋਂ ਬਾਅਦ ਵੀ ਉਹਨੇ ਆਪਣੀ ਜਗ੍ਹਾ ਦੀ ਪਛਾਣ ਰੱਖੀ ਹੈ। ਇਸ ਵੇਲੇ ਤਿੱਤਰ ਦੀ ਜੂਣ ਦੇ ਵਿੱਚ ਪਿਆ ਹੋਇਆ, ਪਰ ਆਪਣੇ ਅਜੇ ਉਸ ਜਗ੍ਹਾ ਨੂੰ ਛੱਡਦਾ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਪ੍ਰਮਾਣ ਦਿੱਤਾ ਸੀ, ਭੂਮੀਆਂ ਭੂਮੀ ਉੱਪਰ ਨਿਤਲੁਜੈ, ਭਾਵ ਕੇ ਧਰਤੀ ਦਾ ਮਾਲਕ ਧਰਤੀ ਦਾ ਮੋਹ ਪਿਆਰ ਨਹੀਂ ਛੱਡਦਾ। ਇਸੇ ਤਰ੍ਹਾਂ ਇਹ ਭਾਵੇਂ ਮਰ ਗਿਆ, ਤਿੱਤਰ ਦੀ ਜੂਣ ਦੇ ਵਿੱਚ ਪੈ ਗਿਆ, ਪਰ ਅਜੇ ਵੀ ਉਸ ਧਰਤੀ ਦਾ ਇਹਨੇ ਮੋਹ ਨਹੀਂ ਛੱਡਿਆ।
ਫੂਟੀ ਅੱਖ ਇੱਕ ਤਿਸਕੇਰੀ, ਕਾਣ ਹੈ ਪਕੜੋ ਲਿਓ ਹੇਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਇਲਾਵਾ ਇਹ ਵੀ ਆਖਿਆ, ਸਤਿਗੁਰੂ ਜੀ ਕਹਿੰਦੇ ਨੇ ਇਹਦੀ ਇੱਕ ਅੱਖ ਟੁੱਟੀ ਹੋਈ ਹੈ, ਪਾਪ ਕੇ ਅੱਖੋਂ ਕਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਣਾ ਹੈ ਪਕੜ ਲਿਓ ਹੇਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਯਤਨ ਕਰਕੇ ਤਿੱਤਰ ਨੂੰ ਫੜ ਲੋ, ਤੁਸੀਂ ਜਦੋਂ ਫੜੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਜਿਹੜਾ ਬਚਨ ਕਰ ਰਿਹਾ ਉਹ ਸੱਤ ਕਹਿ ਰਿਹਾ, ਅੱਖੋਂ ਕਾਣਾ ਹੈ, ਇਹਦੀ ਜਿਹੜੀ ਖੱਬੀ ਅੱਖ ਹੈ ਉਹ ਬੰਦ ਹੈ।
ਸੁਣ ਸਿੱਖਣ ਕੇ ਰਿਓ ਬਾਰੇ ਆਈ, ਇੱਥੇ ਉੱਤ ਫੇਰਤ ਛਪਣ ਹੱਥ ਥਾਈ।
ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਫਿਰ ਉਹਨਾਂ ਨੇ ਘੇਰਾ ਪਾਇਆ ਤਿੱਤਰ ਨੂੰ ਫੜਨ ਦੇ ਵਾਸਤੇ, ਇਧਰ ਉਧਰ ਲੁਕਣ ਦਾ ਬੜਾ ਯਤਨ ਕੀਤਾ, ਪਰ ਉਹ ਤਿੱਤਰ ਲੁਕ ਨਾ ਸਕਿਆ।
ਤਾਏ ਤਾਏ ਕਰ ਦਇਓ ਹਰਾਏ, ਹਿੱਤ ਪਕੜਨ ਕੋ ਹੱਥ ਚਲਾਏ।
ਉਹਦੇ ਪਿੱਛੇ ਦੌੜੇ ਨੇ, ਤਿੱਤਰ ਦੌੜਿਆ ਹੈ, ਦੌੜਾ ਦੌੜਾ ਕੇ ਭਜਾ ਭਜਾ ਕੇ ਉਹਨੂੰ ਬਹੁਤਾ ਜ਼ਿਆਦਾ ਹੰਬਾ ਦਿੱਤਾ, ਜਦੋਂ ਥੱਕ ਗਿਆ ਹਾਰ ਗਿਆ ਤੇ ਫਿਰ ਤਿੱਤਰ ਖਲੋ ਗਿਆ ਤੇ ਸਿੰਘਾਂ ਨੇ ਹੱਥ ਚਲਾਏ, ਪਾਵ ਕੇ ਹੱਥ ਵਧਾਏ ਉਹਨੂੰ ਫੜਨ ਦੇ ਲਈ।
ਗਹਿ ਕਰ ਆਨਿਓ ਗੁਰੂ ਯਾਗਾਰੇ, ਨਿਰਣੈ ਹਿਤ ਜੁਗ ਨੈਣ ਨਿਹਾਰੇ।
ਤਿੱਤਰ ਨੂੰ ਫੜ ਲਿਆ, ਸਤਿਗੁਰਾਂ ਦੇ ਕੋਲ ਫੜ ਕੇ ਲਿਆ ਤੇ ਫਿਰ ਸਾਰਿਆਂ ਨੇ ਗੌ ਦੇ ਨਾਲ ਉਹਦੀਆਂ ਅੱਖਾਂ ਦੇ ਵੱਲ ਦੇਖਿਆ, ਕਿਉਂਕਿ ਸਤਿਗੁਰਾਂ ਨੇ ਵਚਨ ਕੀਤਾ ਸੀ ਕਾਣਾ ਹੈ, ਖੱਬੀ ਅੱਖ ਨਹੀਂ ਹੈ ਇਹਦੀ। ਉਸੇ ਤਰ੍ਹਾਂ ਨਿਰਣਾ ਕੀਤਾ ਕਿ ਵਾਕਿਆ ਹੀ ਖੱਬੀ ਅੱਖ ਉਸ ਤਿੱਤਰ ਦੀ ਨਹੀਂ ਸੀ।
ਇੱਕ ਅੱਖ ਤੇ ਕਾਣਾ ਹੇਰ, ਨਵੋ ਕਹੈ ਗੁਰ ਕੋ ਫਿਰ ਫਿਰ।
ਸਾਰਿਆਂ ਸਿੰਘਾਂ ਨੇ ਦੇਖਿਆ ਕਿ ਵਾਕਿਆ ਹੀ ਸਤਿਗੁਰਾਂ ਦਾ ਬਚਨ ਸੱਚਾ ਸੀ, ਉਹ ਜਿਹੜਾ ਤਿੱਤਰ ਫੜਿਆ ਹੈ ਕਾਣਾ ਸੀ। ਨਵੋ ਕਰੈ ਗੁਰ ਗੁਰ ਕੋ ਫੇਰ, ਪਾਪ ਕੇ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਫਿਰ ਸਿੱਖਾਂ ਨੇ ਨਮਸਕਾਰ ਕੀਤੇ ਕਿ ਵਾਕਿਆ ਹੀ ਸੱਚੇ ਪਾਤਸ਼ਾਹ ਜੀ, ਜੋ ਤੁਸੀਂ ਬਿਆਨ ਕੀਤਾ ਉਹ ਸੱਤ ਹੈ, ਇਹ ਉਹੀ ਭੂਮੀ ਦਾ ਮਾਲਕ ਹੈ ਜਿਹੜਾ ਕਿ ਮਰ ਕੇ ਤਿੱਤਰ ਦੀ ਜੂਣ ਦੇ ਵਿੱਚ ਪਿਆ ਹੋਇਆ, ਤੇ ਤੁਹਾਡਾ ਬਚਨ ਇਹ ਵੀ ਸੱਚਾ ਹੈ ਕਿ ਸੱਚੇ ਪਾਤਸ਼ਾਹ ਜੀ ਇਹ ਕਾਣਾ ਹੈ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਇਸ ਸਾਖੀ ਨੂੰ ਪੂਰਾ ਕੀਤਾ ਨਹੀਂ ਜਾ ਸਕਦਾ। ਕੱਲ ਦੇ ਪ੍ਰਕਰਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ,
हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है प्रणाम।